ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਪਾਵ ਸੁਹਾਵੇ ਜਾਣਤੋ ਧਿਰ ਜੁਲਦੇ ਤੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹ ਹਰ ਦੋ ਆਲਮ ਸਾਹਿਬੇ ਕਮਾਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ ਭਾਈ ਸਾਹਿਬ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਜਥਾ ਜੋ ਬੜੇ ਹੀ ਸੁੰਦਰ ਅੰਦਾਜ਼ ਵਿੱਚ ਔਰ ਬੜੀ ਮਿੱਠੀ ਆਵਾਜ਼ ਵਿੱਚ ਉਸ ਮਾਲਕ ਦੀ ਕੀਰਤੀ ਕਰਦਿਆਂ ਸਾਨੂੰ ਕਰਤੇ ਨਾਲ ਜੋੜ ਰਹੇ ਸਨ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਉਸ ਅੰਦਰ ਮੇਰੇ ਪਾਤਸ਼ਾਹ ਜੀ ਅੱਜ ਕੀ ਬਖਸ਼ਿਸ਼ ਕਰਦੇ ਨੇ ਬੜੇ ਪਿਆਰ ਨਾਲ ਪਹਿਲਾਂ ਸਰਵਣ ਕਰੀਏ ਫਿਰ ਜਿਵੇਂ ਮੇਰਾ ਮਾਲਕ ਸੋਝੀ ਬਖਸ਼ਿਸ਼ ਕਰੇਗਾ ਕੁਝ ਕੁ ਵਿਚਾਰ ਆਪ ਜੀ ਨਾਲ ਸਾਂਝੇ ਕਰਾਂਗੇ ਆਓ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ ਮੇਰੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਾਨੜਾ ਮਹੱਲਾ ਪੰਜਵਾਂ ਘਰ ਨੌਵਾਂ ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕਹਿਤ ਪੰਥ ਗਾਖਰੋ ਮੋ ਮਗਨ ਅਹੰ ਤਾਪ ਤਾਤੇ ਜਾਪ ਮਨਾ ਹਰ ਜਾਪ ਜੋ ਸੰਤ ਬੇਦ ਕਹਿਤ ਪੰਥ ਗਾਖਰੋ ਮੋ ਮਗਨ ਅਹੰ ਤਾਪ ਰਹਾਓ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋ ਸੰਤਾਪ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ बिनस जाए मो पै परमा नानक संत प्रताप नाम जपत सो जन उदरे जिसे उधारो आप बिनस जाए मो पै परमा नानक संत प्रताप। गुरु सवारी साध संगत जीओ एक बारी प्यार नाल उचारण करो जी सतनाम श्री वाहे गुरु। फिर उचारण करिए जी सतनाम श्री वाहे गुरु। अज दा ए मुबारक शब्द कानड़ा राग अंदर साहिब श्री गुरु अर्जुन देव महाराज बख्शिश पे करदे ने। धन श्री गुरु ग्रंथ साहिब महाराज जी दे अंग 1307 ते इस बाए मान है। गुरु सवारियो इस मुबारक शब्द दी जो रहाओ दी पंक्ति है जो के मूल भाव है सेंट्रल आइडिया है इस चार शब्द दा उस अंदर मेरे पातशाह धन गुरु अर्जन देव महाराज जी ने बख्शिश कीती है। कहिंदे ने तां ते जाप मना हर जाप कहिंदे ने इस करके तू परमात्मा दा नाम जप केड़े करके की कारण है। अगली पंक्ति विच पातशाह जी उनू क्लीयर कर साहब जी कहिंदे ने क्यों जपना है कि जो संत वेद कहत संत तो भाव है इथे गुरु जो गुरु साहब जी अपने उपदेश अंदर बख्शिश करदे ने। जो संत वेद कहत की कहंदे ने पंथ गाखरो गाखरो दा अर्थ हुंदा है मुश्किल औखा। ये रस्ता जेड़ा ना ये रस्ता औखा है। केड़ा रस्ता परमात्मा ते मार्ग ते तुरन वाला है कठिन है। और कहिंदे ने कि इहदे नाल जे इस मार्ग ते आपां तुरने आ ते फिर जे जाप नहीं कोल ते फिर गुरु सवारियो ये जेड़े कई तरह के रोग ताप मोह माया दे विच मनुख फसिया रहिंदा और ए ताप जेड़े ने ए रस्ते दे विच रुकावटां पांदे ने। इस करके नाम दा आसरा लेना जरूरी है। नाम तो बगैर इस मार्ग ते सफलता जेड़ी ओ मुश्किल है कठिन है क्योंकि ए घाटी बड़ी औखी है। कबीर साहब जी का एक बड़ा प्यारा बचन आंदा कहिंदे ने कबीर जै मार्ग पंडित गए पाछै परी बहीर एक अवकट घाटी राम की तह चढ़ रहे हो कबीर। कहिंदे ने बड़ी औखी घाटी है परमात्मा दा मार्ग ओदे ते तुरना और ओदे ते कहिंदे ने ते चढ़ रहे हो कबीर। एक कबीर ही है जेड़ा ओदे ते तुरदा बाकी रंगीनियां बहुत ने। कबीर जय मार्ग पंडित गए पाछे परी बहीर बड़िया भीरां तुरियां फिरदियां ने पर गुरु सवारियो चंगे लोकां दी कदे भीड़ नहीं हुंदी और भीड़ दे विच सारे चंगे लोक नहीं हुंदे। चंदन तर ना बन बन साध ना पुर माहे कहिंदे ने चंदन दा बूटा जेड़ा हर जंगल विच नहीं हुंदा ते रब दा प्यारा जेड़ा वो हर शहर विच नहीं हुंदा। हैण विरले ना ही घने फैल फकड़ संसार विरले ने पर ऐसा भी नहीं कि है नहीं है हैण पर विरले विरले तुहानू नजर आउणगे। जिन्ने झुंड ਬੱਕਰੀਆਂ ਦੇ ਭੇਡਾਂ ਦੇ ਹੁੰਦੇ ਨੇ, ਇੰਨੇ ਸ਼ੇਰਾਂ ਦੇ ਨਹੀਂ ਹੁੰਦੇ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰੇ ਜਿਹੜੇ ਨੇ ਉਹ ਵਿਰਲੇ ਵਿਰਲੇ ਹੁੰਦੇ ਨੇ, ਪਰ ਤੁਹਾਨੂੰ ਮਿਲਦੇ ਜ਼ਰੂਰ ਨੇ ਪਰ ਵਿਰਲੇ, ਕਿਉਂਕਿ ਇਹ ਮਾਰਗ ਜਿਹੜਾ ਨਾ ਇਹ ਕਠਿਨ ਮਾਰਗ ਹੈ, ਇਹਦੇ ਤੇ ਤੁਰਨਾ ਬਹੁਤ ਔਖਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਸਮੇਂ, ਤੇ ਉਸ ਸਮੇਂ ਵਿੱਚ ਇੱਕ ਮਨੁੱਖ ਆਇਆ ਜਿਹਦਾ ਨਾਮ ਹੈ ਭਾਈ ਤੀਰਥਾ। ਮੰਜਕੀ ਦਾ ਰਹਿਣ ਵਾਲਾ ਸੀ, ਇਸ ਕਰਕੇ ਮੰਜ ਕਰਕੇ ਬੁਲਾਉਂਦੇ ਸਨ, ਨਾਮ ਸੀ ਭਾਈ ਤੀਰਥਾ। ਇਸ ਨੇ ਵੇਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸਿੱਖ ਜਿਹੜੇ ਨੇ ਕੋਈ ਸੇਵਾ ਕਰਦਾ, ਕੋਈ ਬਾਣੀ ਪੜ੍ਹਦਾ, ਕੋਈ ਭਾਂਡੇ ਮਾਂਜਦਾ, ਪਰ ਕਿਸੇ ਦੇ ਚਿਹਰੇ ਤੇ ਵੀ ਮੁਰਝਾਟ ਕੋਈ ਨਹੀਂ। ਸਾਰਿਆਂ ਦੇ ਹੱਸੂ ਹੱਸੂ ਕਰਦੇ ਚਿਹਰੇ ਨੇ, ਲਾਲੀਏ ਮੂੰਹ ਤੇ ਭਖਦੇ ਨੇ। ਮਨ ਵਿੱਚ ਸੋਚਦਾ ਕਿ ਪਤਾ ਨਹੀਂ ਇਹ ਅੰਦਰੋਂ ਕਿੰਨੇ ਕੁ ਸੁਖੀ ਨੇ। ਇਹ ਲਾਲਾਂ ਵਾਲੇ ਪੀਰ ਦਾ ਚੇਲਾ ਸੀ, ਇਹ ਹਰ ਸਾਲ ਸੰਗ ਲੈ ਕੇ ਜਾਂਦਾ ਸੀ ਪੀਰ ਨਗਾਏ। ਮਨ ਵਿੱਚ ਆਇਆ ਕਿ ਮਨਾ ਮੈਂ ਦਰਸ਼ਨ ਕਰਨਾ। ਜਦੋਂ ਦਰਸ਼ਨ ਕੀਤਾ ਤੇ ਇੰਨਾ ਕੁ ਪ੍ਰਭਾਵਿਤ ਹੋ ਗਿਆ, ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰ ਦਿਓ, ਮੇਰੀ ਝੋਲੀ ਵਿੱਚ ਵੀ ਸਿੱਖੀ ਦੀ ਦਾਤ ਪਾ ਦਿਓ। ਗੁਰੂ ਅਰਜਨ ਦੇਵ ਮਹਾਰਾਜ ਕੁਝ ਨਹੀਂ ਬੋਲਦੇ। ਇਹਨੇ ਫਿਰ ਬਚਨ ਕੀਤਾ, ਪਾਤਸ਼ਾਹ ਕਰ ਦਿਓ ਮੇਰੇ ਤੇ ਕਿਰਪਾ, ਪਾ ਦਿਓ ਝੋਲੀ ਚ ਸਿੱਖੀ ਦੀ ਦਾਤ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਬਰਾਂ ਨੂੰ ਪੂਜਣ ਵਾਲਿਆ ਕਦੇ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਹੈਰਾਨ ਹੋ ਗਿਆ, ਅੰਦਰੋਂ ਕੰਬ ਗਿਆ ਕਿ ਇਹ ਤੇ ਜਾਨੀ ਜਾਣ ਸਤਿਗੁਰੂ ਨੇ, ਅੰਦਰ ਦੀ ਜਾਣਦੇ ਨੇ। ਕਹਿਣ ਲੱਗੇ ਪਹਿਲਾਂ ਕਿਹਦਾ ਚੇਲਾ? ਇਹਨੇ ਕਿਹਾ ਜੀ ਮੈਂ ਲਾਲਾਂ ਵਾਲੇ ਪੀਰ ਦਾ ਚੇਲਾ। ਪਾਤਸ਼ਾਹ ਕਹਿਣ ਲੱਗੇ, ਸੱਜਣਾ ਇੱਕ ਪਾਸਾ ਰਹਿਣਾ, ਜਿਹੜਾ ਮਰਜ਼ੀ ਰੱਖ ਲੈ, ਜੇ ਸਿੱਖੀ ਚਾਹੀਦੀ ਆ ਤੇ ਉਧਰਲਾ ਪਾਸਾ ਛੱਡਣਾ ਪਏ। ਇਸ ਨੇ ਕਿਹਾ, ਪਾਤਸ਼ਾਹ ਤੁਸੀਂ ਸਿੱਖੀ ਦੀ ਦਾਤ ਦੇ ਦਿਓ, ਮੈਂ ਸਭ ਕੁਝ ਤਿਆਗਣ ਲਈ ਤਿਆਰ, ਮੇਰੀ ਝੋਲੀ ਵਿੱਚ ਸਿੱਖੀ ਪਾ ਦਿਓ। ਸਾਹਿਬ ਕਹਿਣ ਲੱਗੇ, ਫਿਰ ਸੋਚ ਲੈ, ਸਿੱਖੀ ਦਾ ਮਾਰਗ ਹੈ ਬੜਾ ਔਖਾ ਹੀ, ਧਰਮ ਦੇ ਮਾਰਗ ਤੇ ਚੱਲਣਾ ਕਠਿਨ ਹੈ। ਉਹਨੇ ਕਿਹਾ, ਨਹੀਂ ਪਾਤਸ਼ਾਹ ਤੁਸੀਂ ਕਿਰਪਾ ਕਰੋ, ਤੁਹਾਡਾ ਸਿਰ ਤੇ ਹੱਥ ਹੋਇਆ ਤੇ ਕੁਝ ਵੀ ਕਠਿਨ ਨਹੀਂ, ਤੁਸੀਂ ਕਿਰਪਾ ਕਰੋ। ਸਤਿਗੁਰੂ ਜੀ ਨੇ ਇਹਨੂੰ ਸ਼ਬਦ ਦਿੱਤਾ, ਕਹਿਣ ਲੱਗੇ ਆਹ ਬਾਣੀ ਪੜਿਆ ਕਰ। ਇਹ ਬਾਣੀ ਦੀ ਦਾਤ ਲੈ ਕੇ ਘਰ ਆ ਗਿਆ ਤੇ ਘਰ ਵਾਲੀ ਨੂੰ ਆ ਕੇ ਕਹਿਣ ਲੱਗਾ, ਭਾਗਵਾਨੇ ਅੱਜ ਮੈਨੂੰ ਗੁਰੂ ਨਾਨਕ ਦੇ ਘਰ ਦੀ ਸਿੱਖੀ ਮਿਲੀ ਏ, ਤੇ ਮੇਰੇ ਗੁਰੂ ਨੇ ਆਖਿਆ ਕਿ ਸਿੱਖੀ ਕਮਾਣੀ ਬੜੀ ਔਖੀ ਏ, ਵੇਖਿਓ ਕਿਤੇ ਮੈਂ ਡੋਲ ਨਾ ਜਾਵਾਂ, ਤੁਸੀਂ ਮੋਢੇ ਨਾਲ ਮੋਢਾ ਲਾ ਕੇ ਮੇਰਾ ਸਾਥ ਦਿਆ ਜੇ। ਘਰ ਵਾਲੀ ਨੇ ਕਿਹਾ, ਕੋਈ ਪਰਵਾਹ ਨਹੀਂ, ਅਸੀਂ ਬਿਲਕੁਲ ਤੇਰੇ ਨਾਲ, ਅਸੀਂ ਤੇਰਾ ਪੂਰਨ ਤੌਰ ਤੇ ਸਾਥ ਦਿਆਂਗੇ। ਤੇ ਗੁਰੂ ਸਵਾਰਿਓ ਇਸ ਨੇ ਪਹਿਲਾ ਕੰਮ ਕੀਤਾ, ਜਿਹੜੀ ਘਰ ਦੇ ਵਿੱਚ ਲਾਲਾਂ ਵਾਲੇ ਪੀਰ ਦੀ ਕਬਰ ਬਣਾਈ ਸੀ ਨਾ, ਇਹਨੇ ਪਹਿਲਾਂ ਉਹ ਢਾਈ। ਜਦੋਂ ਕਬਰ ਢਾਈ ਤੇ 72 ਪਿੰਡਾਂ ਦਾ ਇਹ ਚੌਧਰੀ ਸੀ, ਸਾਰੇ ਲੋਕ ਨਾਰਾਜ਼ ਹੋ ਗਏ, ਬਹੁਤ ਵੱਡਾ ਇਕੱਠ ਬੁਲਾਇਆ ਤੇ ਉਹਦੇ ਵਿੱਚ ਭਾਈ ਮੰਝ ਨੂੰ ਬੁਲਾਇਆ। ਇਹ ਉਹ ਚੌਧਰੀ ਜਿਹੜਾ ਉੱਚੀ ਥਾਂ ਤੇ ਬਹਿ ਕੇ ਫੈਸਲੇ ਕਰਦਾ ਸੀ ਨਾ, ਅੱਜ ਇਹਨੂੰ ਨੀਵੀਂ ਥਾਂ ਤੇ ਬਿਠਾਇਆ ਗਿਆ ਜਿਵੇਂ ਕੋਈ ਮੁਜਰਮ ਹੈ। ਤੇ ਕਹਿਣ ਲੱਗੇ, ਤੂੰ ਲਾਲਾਂ ਵਾਲੇ ਪੀਰ ਦੀ ਕਬਰ ਢਾਈ ਏ, ਇਸ ਕਰਕੇ ਤੇਰਾ ਮੁਕੰਮਲ ਬਾਈਕਾਟ ਕੀਤਾ ਜਾਂਦਾ, ਅੱਜ ਤੋਂ ਬਾਅਦ ਤੇਰੇ ਨਾਲ ਕੋਈ ਮਿਲਵਰਤਨ ਨਹੀਂ ਹੋਵੇਗਾ। ਜਦੋਂ ਇਹ ਗੱਲ ਸੁਣੀ ਤੇ ਭਾਈ ਮੰਝ ਕਹਿਣ ਲੱਗਾ, ਕੋਈ ਪਰਵਾਹ ਨਹੀਂ, ਗੁਰੂ ਦਾ ਸਿਰ ਤੇ ਹੱਥ ਰਹਿਣਾ ਚਾਹੀਦਾ, ਜਿਹਨੇ ਨਹੀਂ ਮਿਲਣਾ ਨਾ ਮਿਲੋ, ਸਭ ਕੁਝ ਛੱਡ ਦਿੱਤਾ। ਤੇ ਵੇਖੋ ਕਮਾਲ ਦੀ ਗੱਲ ਇਹ ਹੈ ਕਿ ਬੰਦੇ ਨੂੰ ਜਦੋਂ ਦੁੱਖ ਆਉਂਦਾ ਨਾ, ਉਸ ਵੇਲੇ ਪਤਾ ਲੱਗਦਾ ਕਿ ਇਹ ਅੰਦਰੋਂ ਕਿੰਨਾ ਕੁ ਦ੍ਰਿੜ ਹੈ। ਬਹੁਤੀ ਵਾਰ ਬੰਦਾ ਜਾਂ ਤੇ ਖੁਸ਼ੀ ਮਿਲਦੀ ਉਦੋਂ ਵੀ ਡੋਲ ਜਾਂਦਾ, ਜਦੋਂ ਦੁੱਖ ਆਉਂਦਾ ਉਦੋਂ ਵੀ ਡੋਲ ਜਾਂਦਾ। ਘਮਿਆਰ ਭਾਂਡਾ ਬਣਾਉਂਦਾ ਤੇ ਉਹਨੂੰ ਪਹਿਲਾਂ ਅੱਗ ਵਿੱਚ ਪਾਉਂਦਾ, ਅੱਗ ਵਿੱਚੋਂ ਕੱਢ ਕੇ ਫੇਰ ਵੀ ਟਣਕਾ ਕੇ ਵਹਿੰਦਾ ਵੀ ਅਜੇ ਕਿਤੇ ਕੱਚਾ ਤੇ ਨਹੀਂ ਨਾ। ਭਾਈ ਮੰਝਦਾ ਇੱਕ ਇੱਕ ਕਰਕੇ ਮਾਲ ਡੰਗਰ ਹਵੇਲੀ ਵਿੱਚੋਂ ਮਰਨਾ ਸ਼ੁਰੂ ਹੋ ਗਏ ਤੇ ਕਈਆਂ ਨੇ ਕਿਹਾ, ਕਹਿਣ ਲੱਗੇ, ਵੇਖਿਆ ਹੀ ਤੈਨੂੰ ਕਿਹਾ ਸੀ ਇਹ ਕੰਮ ਨਾ ਕਰ, ਤੂੰ ਪੀਰ ਦੀ ਕਬਰ ਢਾਈ, ਅੱਜ ਤੇਰੇ ਪੱਲੇ ਕੁਝ ਨਹੀਂ ਹੋ। ਪਰ ਭਾਈ ਮੰਝ ਨੇ ਪਰਵਾਹ ਨਹੀਂ ਕੀਤੀ, ਇੱਕ ਇੱਕ ਕਰਕੇ ਮਾਲ ਡੰਗਰ ਮਰਨਾ ਸ਼ੁਰੂ ਹੋ ਗਿਆ, ਸਾਰੀ ਹਵੇਲੀ ਖਾਲੀ ਹੋ ਗਈ, ਕਿਉਂਕਿ ਗੁਰੂ ਪਰਚਾ ਪਾ ਕੇ ਵੇਖਦਾ ਕਿ ਅੰਦਰੋਂ ਕਿੰਨਾ ਕੁ ਪੱਕਾ। ਸਾਰੀ ਹਵੇਲੀ ਜਦੋਂ ਖਾਲੀ ਹੋ ਗਈ ਨਾ ਤੇ ਭਾਈ ਮੰਝ ਇੱਕ ਦਿਨ ਤੁਰਿਆ ਜਾਏ ਤੇ ਕਿਸੇ ਬੰਦੇ ਨੇ ਉੱਚੀ ਆਵਾਜ਼ ਵਿੱਚ ਮਿਹਣਾ ਮਾਰਿਆ, ਕਹਿਣ ਲੱਗੇ ਆਹ ਤੁਰਿਆ ਫਿਰਦਾ ਜੇ ਜਿਹੜਾ ਇਲਾਕੇ ਦਾ ਚੌਧਰੀ ਸੀ, ਅੱਜ ਇੱਕ ਅੱਖਾਂ ਤੋਂ ਹੌਲਾ ਹੋਇਆ ਫਿਰਦਾ, ਇਹਦੇ ਪੱਲੇ ਹੀ ਕੁਛ ਨਹੀਂ ਰਿਹਾ। ਜਦੋਂ ਇਹ ਬੋਲ ਕੰਨਾਂ ਵਿੱਚ ਪਏ ਤੇ ਭਾਈ ਮੰਝ ਨੇ ਨਾ ਫਿਰ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹੀ ਤੇ ਕਹਿਣ ਲੱਗੇ, ਅਬ ਹਮ ਚਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਕਹਿਣ ਲੱਗਾ ਹੁਣ ਲੋਕਾਂ ਦੀ ਕੋਈ ਪਰਵਾਹ ਨਹੀਂ, ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ। ਕਹਿੰਦੇ ਨੇ ਅੱਗ ਲਾ ਕੇ ਸਾੜ ਦਿਓ ਲੋਕਾਂ ਦੀਆਂ ਵਡਿਆਈਆਂ, ਨਾਨਕ ਦੁਨੀਆਂ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀ ਆ ਨਾਲ। ਕਹਿੰਦੇ ਨੇ ਇਹਨਾਂ ਨੇ ਤੇ ਨਾਮ ਹੀ ਵਿਸਾਰ ਦਿੱਤਾ ਲੋਕਾਂ ਦੀਆਂ ਵਡਿਆਈਆਂ ਨੇ। ਤੂੰ ਕਹਿਣ ਲੱਗੇ, ਲੋਗਨ ਕੀ ਚਤਰਾਈ ਉਪਮਾ ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਕਹਿਣ ਲੱਗੇ ਹੁਣ ਲੋਕਾਂ ਦੀ ਕੋਈ ਪਰਵਾਹ ਨਹੀਂ। ਇਹ ਗੁਰੂ ਸਵਾਰਿਓ ਕੁਝ ਕੁ ਸਮਾਂ ਨਿਕਲਿਆ ਤੇ ਇੱਕ ਦਿਨ ਇੱਕ ਮੇਵੜਾ ਚਿੱਠੀ ਲੈ ਕੇ ਆਇਆ। ਉਸਨੇ ਆ ਕੇ ਚਿੱਠੀ ਦਿੱਤੀ ਜਿਹਦੇ ਵਿੱਚ ਲਿਖਿਆ ਸੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿ ਭਾਈ ਮੰਝ, ਅੱਜ ਚਿੱਠੀ ਪੜ੍ਹਦਿਆਂ ਸਾਰ ਤੂੰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਜਾ। ਭਾਈ ਮੰਝ ਨੇ ਜਦੋਂ ਚਿੱਠੀ ਵੇਖੀ ਤੇ ਇਹਦਾ ਰੋਮ ਰੋਮ ਖਿੜ ਗਿਆ ਕਿ ਮੇਰੇ ਗੁਰੂ ਨੇ ਮੈਨੂੰ ਯਾਦ ਕੀਤਾ। ਬਾਰ ਬਾਰ ਚਿੱਠੀ ਨੂੰ ਮਸਤਕ ਨਾਲ ਲਾਂਦਾ ਤੇ ਉਹ ਚਿੱਠੀ ਲੈ ਕੇ ਭਾਈ ਮੰਝ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਿਆ। ਜਦੋਂ ਪਹੁੰਚਿਆ ਨਾ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸਾਹਮਣੇ ਬੈਠੇ ਨੇ। ਹੁਣ ਜਾਨੀ ਜਾਣ ਸਤਿਗੁਰੂ ਨੇ, ਉਹ ਤੇ ਹਰ ਇੱਕ ਦੇ ਦਿਲ ਦੀਆਂ ਜਾਣਦੇ ਨੇ। ਦੂਰੋਂ ਵੇਖਿਆ ਭਾਈ ਮੰਝ ਆਉਂਦਾ ਤੇ ਮੁਸਕਰਾ ਪਏ। ਕਹਿਣ ਲੱਗੇ, ਭਾਈ ਮੰਝ ਵੇਖਿਆ ਹੀ ਸਿੱਖੀ ਕਮਾਣੀ ਕਿੰਨੀ ਔਖੀ ਏ, ਅੱਜ ਤੇਰੇ ਪੱਲੇ ਕੁਝ ਵੀ ਨਹੀਂ ਰਿਹਾ, ਵੇਖ ਸਿੱਖੀ ਕਮਾਣੀ ਕਿੰਨੀ ਔਖੀ ਏ। ਤੇ ਭਾਈ ਮੰਝ ਦੇ ਹੱਥ ਜੁੜ ਗਿਆ, ਕਹਿਣ ਲੱਗੇ, ਦਾਤਾ ਜਿਹਦੇ ਕੋਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਹੋਵੇ ਨਾ, ਮੇਰੇ ਦਾਤਿਆ ਮੇਰੇ ਕੋਲ ਗਿਆ ਹੀ ਕੁਝ ਨਹੀਂ, ਅੱਜ ਤਿੰਨਾਂ ਲੋਕਾਂ ਦੀ ਦੌਲਤ ਮੇਰੇ ਕੋਲ ਹੈ, ਜੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਕੋਲ। ਤੇ ਸਤਿਗੁਰੂ ਜੀ ਨੇ ਫਿਰ ਪਰਚਾ ਪਾਇਆ, ਕਹਿਣ ਲੱਗੇ, ਮੰਝ ਫਿਰ ਇੱਕ ਕੰਮ ਕਰ, ਤੇਰੀ ਇਹ ਡਿਊਟੀ ਹੈ, ਤੇਰੀ ਸੇਵਾ, ਤੂੰ ਰੋਜ਼ ਲੱਕੜਾਂ ਲੈ ਕੇ ਆਉਣੀਆਂ ਨੇ ਜੰਗਲ ਦੇ ਵਿੱਚੋਂ, ਲੱਕੜਾਂ ਲੈ ਕੇ ਆਉਣੀਆਂ ਜਿਹਦੇ ਨਾਲ ਲੰਗਰ ਤਿਆਰ ਹੋਣਾ। ਭਾਈ ਮੰਝ ਨੇ ਧੰਨ ਭਾਗ ਸਮਝੇ, ਕਹਿਣ ਲੱਗਾ, ਮੇਰੇ ਦਾਤਿਆ ਜਿਹਨੂੰ ਗੁਰੂ ਨਾਨਕ ਦੇ ਘਰ ਦੀ ਚਾਕਰੀ ਮਿਲ ਜਾ, ਹੋਰ ਕੀ ਚਾਹੀਦਾ। ਧੰਨ ਭਾਗ ਸਮਝੇ ਤੇ ਭਾਈ ਮੰਝ ਨੇ ਨਾ ਰੋਜ਼ ਜਾਣਾ ਕਰਨਾ ਜੰਗਲ ਵਿੱਚ, ਲੱਕੜਾਂ ਲੈ ਕੇ ਆਉਣੀਆਂ ਜਿਹਦੇ ਨਾਲ ਲੰਗਰ ਤਿਆਰ ਹੁੰਦਾ ਸੀ। ਕਈ ਮਹੀਨੇ ਭਾਈ ਮੰਝ ਲੱਕੜਾਂ ਲੈ ਕੇ ਆਉਂਦੇ ਰਹੇ ਤੇ ਇੱਕ ਦਿਨ ਗੁਰੂ ਅਰਜਨ ਦੇ ਪਾਤਸ਼ਾਹ ਲੰਗਰ ਵਿੱਚ ਆਏ। ਆ ਕੇ ਤੇ ਸਿੱਖਾਂ ਨੂੰ ਪੁੱਛ ਲਿਆ, ਕਹਿਣ ਲੱਗੇ ਕਿ ਲੱਕੜਾਂ ਕੌਣ ਲੈ ਕੇ ਆਉਂਦਾ। ਸਿੱਖਾਂ ਨੇ ਕਿਹਾ, ਪਾਤਸ਼ਾਹ ਭਾਈ ਮੰਝ ਲੈ ਕੇ ਆਉਂਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਨੇ, ਪ੍ਰਸ਼ਾਦਾ ਕਿੱਥੋਂ ਛਕਦਾ, ਮਹਾਰਾਜ ਪ੍ਰਸ਼ਾਦਾ ਤੇ ਲੰਗਰ ਵਿੱਚੋਂ ਛਕਦੇ ਨੇ। ਤੇ ਸਾਹਿਬ ਕਹਿਣ ਲੱਗੇ, ਭਾਈ ਮੰਝ ਆਉਂਦਾ ਤੇ ਇਹਨੂੰ ਦੱਸ ਦਿਓ, ਜਿੰਨੀਆਂ ਕੋਈ ਲੱਕੜਾਂ ਲੈ ਕੇ ਆਉਂਦਾ ਉਹਨੇ ਦੇ ਪ੍ਰਸ਼ਾਦੇ ਛਕ ਜਾਂਦਾ, ਤੇਰੀ ਸੇਵਾ ਪ੍ਰਵਾਨ ਨਹੀਂ ਹੋਣੀ। ਜਦੋਂ ਭਾਈ ਮੰਝ ਆਏ ਨਾ, ਤੇ ਸਿੱਖਾਂ ਨੇ ਕਿਹਾ, ਕਹਿਣ ਲੱਗੇ, ਭਾਈ ਮੰਝ ਅੱਜ ਗੁਰੂ ਅਰਜਨ ਦੇ ਪਾਤਸ਼ਾਹ ਲੰਗਰ ਵਿੱਚ ਆਏ ਸਨ, ਉਹਨਾਂ ਨੇ ਪੁੱਛਿਆ ਸੀ ਲੱਕੜਾਂ ਕੌਣ ਲੈ ਕੇ ਆਉਂਦਾ, ਅਸੀਂ ਕਿਹਾ ਭਾਈ ਮੰਝ ਲੈ ਕੇ ਆਉਂਦੇ ਨੇ, ਤੇ ਸਤਿਗੁਰੂ ਜੀ ਨੇ ਕਿਹਾ ਸੀ ਪ੍ਰਸ਼ਾਦਾ ਕਿੱਥੋਂ ਛਕਦਾ, ਅਸੀਂ ਕਿਹਾ ਪ੍ਰਸ਼ਾਦਾ ਤੇ ਲੰਗਰ ਵਿੱਚੋਂ ਛਕਦੇ ਨੇ। ਤੇ ਉਸ ਵੇਲੇ ਗੁਰੂ ਅਰਜਨ ਦੇ ਮਹਾਰਾਜ ਬਚਨ ਕਰਕੇ ਗਏ ਨੀ ਕਿ ਆਉਂਦਾ ਮੰਝ ਤੇ ਇਹਨੂੰ ਦੱਸ ਦਿਓ, ਜਿੰਨੀਆਂ ਲੱਕੜਾਂ ਲੈ ਕੇ ਆਉਂਦਾ ਉਹਨੇ ਦੇ ਪ੍ਰਸ਼ਾਦੇ ਛਕ ਜਾਂਦਾ, ਇਹ ਤੇਰੀ ਸੇਵਾ ਪ੍ਰਵਾਨ ਨਹੀਂ ਹੋਣੀ। ਜੇ ਕੋਈ ਸਾਡੇ ਵਰਗਾ ਹੁੰਦਾ ਨਾ, ਕਹਿੰਦਾ ਲਓ ਜੀ ਮੈਂ ਏਡੀ ਦੂਰੋਂ ਰੋਜ਼ ਲੱਕੜਾਂ ਲੈ ਕੇ ਆਉਂਦਾ, ਮੈਂ ਦੋ ਪ੍ਰਸ਼ਾਦੇ ਨਹੀਂ ਛਕ ਸਕਦਾ। ਪਰ ਭਾਈ ਮੰਝ ਦੀਆਂ ਅੱਖਾਂ ਭਾਰਾ ਹੀ ਆ, ਕਹਿਣ ਲੱਗੇ ਮੇਰੇ ਦਾਤਿਆ ਤੂੰ ਇੱਕ ਸੱਚੀ ਮਾਂ ਏ, ਤੈਨੂੰ ਪਤਾ ਸੀ ਮੇਰੇ ਪੁੱਤਰ ਦਾ ਜੀਵਨ ਬਰਬਾਦ ਹੋ ਜਾਣਾ, ਆ ਮੈਨੂੰ ਨਵੀਂ ਲੰਗਰ ਵਾਲੀ ਗੱਲ ਦੱਸ ਕੇ ਮੈਨੂੰ ਰੁੜਦੇ ਜਾਂਦੇ ਨੂੰ ਤੁਸੀਂ ਹੱਥ ਦੇ ਕੇ ਰੱਖ ਲਿਆ, ਮੇਰੇ ਦਾਤਿਆ ਤੇਰਾ ਕੁਟਾਨ ਕੋਟ ਸ਼ੁਕਰ ਹੈ, ਸ਼ੁਕਰਾਨਾ ਕੀਤਾ। ਫਿਰ ਭਾਈ ਮੰਝ ਨੇ ਦੋ ਗੇੜੇ ਲਾਣੇ ਜੀ, ਇੱਕ ਗੇੜਾ ਲਾਣਾ ਤੇ ਲੰਗਰ ਵਿੱਚ ਲੱਕੜਾਂ ਲੈ ਕੇ ਆਉਣੀਆਂ, ਇੱਕ ਚੱਕਰ ਲਾਣਾ ਤੇ ਉਹ ਵੇਚ ਕੇ ਤੇ ਪ੍ਰਸ਼ਾਦਾ ਛਕਿਆ ਕਰ। ਇੰਨੀ ਸੇਵਾ ਕੀਤੀ। ਸਮਾਂ ਨਿਕਲਦਾ ਗਿਆ ਤੇ ਇੱਕ ਦਿਨ ਸ਼ਾਮ ਦਾ ਵੇਲਾ, ਭਾਈ ਮੰਝ ਲੱਕੜਾਂ ਲੈ ਕੇ ਪਿਆਉਂਦੇ ਨੇ, ਰਾਹ ਚ ਹਨੇਰੀ ਆ ਗਈ, ਅੱਖਾਂ ਚ ਰੇਤ ਪੈ ਗਈ, ਭਾਈ ਮੰਝ ਨੂੰ ਰਸਤਾ ਨਾ ਮਿਲਿਆ, ਨਜ਼ਰ ਨਾ ਆਇਆ ਤੇ ਭਾਈ ਮੰਝ ਲੱਕੜਾਂ ਸਮੇਤ ਹੀ ਖੂਹ ਵਿੱਚ ਡਿੱਗ ਪਿਆ। ਅੱਜ ਵੀ ਉਹ ਖੂਹ ਆਪਾਂ ਵੇਖਦੇ ਹਾਂ ਭਾਈ ਮੰਝ ਦਾ, ਸ੍ਰੀ ਅੰਮ੍ਰਿਤਸਰ ਸਾਹਿਬ ਮੌਜੂਦ ਹੈ। ਭਾਈ ਮੰਝ ਖੂਹ ਵਿੱਚ ਡਿੱਗ ਪਏ, ਥੋੜਾ ਥੋੜਾ ਪਾਣੀ ਹੈ ਤੇ ਸਿਰ ਤੇ ਲੱਕੜਾਂ ਨੇ। ਸਾਰੀ ਰਾਤ ਗੁਰੂ ਕਾ ਸਿੱਖ ਸਿਰ ਦੇ ਉੱਤੇ ਲੱਕੜਾਂ ਰੱਖ ਕੇ ਤੇ ਆਪ ਪਾਣੀ ਦੇ ਵਿੱਚ ਖਲੋਤਾ ਰਿਹਾ। ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਭਾਈ ਮੰਝ ਨੇ ਇੱਕ ਹੱਥ ਨਾਲ ਥੋੜਾ ਜਿਹਾ ਜਲ ਲੈ ਕੇ ਮੁੱਖ ਪਵਿੱਤਰ ਕਰਕੇ ਤੇ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹ ਹੈ ਸਿੱਖੀ। ਅੱਜ ਤੇ ਸਾਨੂੰ ਮਖਮਲੀ ਗੱਦਿਆਂ ਤੇ ਸੁੱਤਿਆਂ ਵੀ ਨਿਤਨੇਮ ਦਾ ਚੇਤਾ ਨਹੀਂ ਰਹਿੰਦਾ। ਖੂਹ ਵਿੱਚ ਖੜਾ ਤੇ ਫਿਰ ਵੀ ਜਦੋਂ ਸਮਾਂ ਨਿਤਨੇਮ ਦਾ ਹੋਇਆ ਤੇ ਭਾਈ ਮੰਝ ਨੇ ਉੱਚੀ ਆਵਾਜ਼ ਵਿੱਚ ਬਾਣੀ ਪੜ੍ਹਨੀ ਸ਼ੁਰੂ ਕੀਤੀ। ਕਿਸੇ ਦੇ ਕੰਨਾਂ ਵਿੱਚ ਆਵਾਜ਼ ਪੈ ਗਈ, ਉਹਨੇ ਵੇਖਿਆ ਕਿ ਆ ਬਾਣੀ ਦੀ ਆਵਾਜ਼ ਕਿੱਧਰੋਂ ਆ ਰਹੀ ਹੈ। ਜਦੋਂ ਨੇੜੇ ਜਾ ਕੇ ਵੇਖਿਆ ਤੇ ਭਾਈ ਮੰਝ ਖੂਹ ਵਿੱਚ ਡਿੱਗੇ, ਪਾਣੀ ਵਿੱਚ ਖਲੋਤੇ ਨੇ, ਸਿਰ ਤੇ ਲੱਕੜਾਂ ਨੇ। ਇਹ ਦੌੜ ਕੇ ਗਿਆ, ਇਹਨੇ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਵਿੱਚ ਕਹਿਣ ਲੱਗਾ, ਪਾਤਸ਼ਾਹ ਜਿਹੜਾ ਸਿੱਖ ਰੋਜ਼ ਲੱਕੜਾਂ ਲੈ ਕੇ ਆਉਂਦਾ ਨਾ, ਉਹ ਰਾਤ ਦਾ ਖੂਹ ਵਿੱਚ ਡਿੱਗ ਪਿਆ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ। ਆਵਾਜ਼ ਮਾਰੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ, ਕਹਿਣ ਲੱਗੇ ਛੇਤੀ ਰੱਸੇ ਲੈ ਕੇ ਆਓ, ਅੱਜ ਦੀਨ ਦੁਨੀ ਦਾ ਪਾਤਸ਼ਾਹ ਨੰਗੇ ਪੈਰੀ ਦੌੜ ਕੇ ਆਪਣੇ ਸਿੱਖ ਨੂੰ ਖੂਹ ਵਿੱਚੋਂ ਕੱਢਣ ਲਈ ਜਾ ਰਹੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਖੂਹ ਤੇ ਪਹੁੰਚੇ ਤੇ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਮੰਝ ਆ ਰੱਸਾ ਫੜ ਤੇ ਬਾਹਰ ਆ ਜਾ, ਲੱਕੜਾਂ ਖੂਹ ਚ ਸੁੱਟ ਦੇ। ਤੇ ਭਾਈ ਮੰਝ ਨੇ ਇਹ ਨਹੀਂ ਵੇਖਿਆ ਕਿ ਆਵਾਜ਼ ਕੌਣ ਪਿਆ ਮਾਰਦਾ, ਕਿਉਂਕਿ ਸਿਰ ਤੇ ਲੱਕੜਾਂ ਨੇ। ਬਸ ਇੰਨਾ ਜਵਾਬ ਦਿੱਤਾ ਵੀ ਕੀ ਕਹਿੰਦੇ ਹੋ, ਜਿਨ੍ਹਾਂ ਲੱਕੜਾਂ ਦਾ ਸਦਕਾ ਮੈਨੂੰ ਗੁਰੂ ਨਾਨਕ ਦੇ ਘਰ ਦੀ ਚਾਕਰੀ ਮਿਲ ਗਈ, ਉਹ ਲੱਕੜਾਂ ਮੈਂ ਖੂਹ ਵਿੱਚ ਸੁੱਟ ਦਿਆਂ? ਇਹ ਕਦੇ ਨਹੀਂ ਹੋ ਸਕਦਾ, ਪਹਿਲਾਂ ਲੱਕੜਾਂ ਬਾਹਰ ਕੱਢੋ, ਮੈਂ ਫੇਰ ਬਾਹਰ ਆਵਾਂਗਾ। ਫਿਰ ਪਹਿਲਾਂ ਲੱਕੜਾਂ ਬਾਹਰ ਕੱਢੀਆਂ, ਫੇਰ ਭਾਈ ਮੰਝ ਬਾਹਰ ਆਏ ਤੇ ਜਦੋਂ ਬਾਹਰ ਆਏ ਨਾ ਤੇ ਕੀ ਵੇਖਦੇ ਨੇ ਕਿ ਦੀਨ ਦੁਨੀ ਦਾ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਨੰਗੇ ਪੈਰੀ ਖੂਹ ਦੇ ਕਿਨਾਰੇ ਤੇ ਖਲੋਤੇ ਨੇ। ਭਾਈ ਮੰਝ ਚਰਨਾਂ ਤੇ ਡਿੱਗ ਪਿਆ ਤੇ ਸਤਿਗੁਰੂ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਕਹਿਣ ਲੱਗੇ ਮੰਝ ਪੁੱਤਰ, ਅੱਜ ਤੇਰੀ ਸੇਵਾ ਪ੍ਰਵਾਨ ਹੋ ਗਈ ਆ, ਅੱਜ ਤੂੰ ਜੋ ਵੀ ਮੰਗੇ ਮੈਂ ਤੈਨੂੰ ਦੇ ਦਿਆਂਗਾ। ਤੇ ਵੇਖੋ ਜਿਨ੍ਹਾਂ ਦੇ ਅੰਦਰ ਬਾਣੀ ਵਸ ਜਾਂਦੀ ਹੈ ਨਾ ਜੀ, ਉਹਨਾਂ ਨੂੰ ਮਾਲਕ ਸੰਤੋਖ ਇੰਨਾ ਕੁ ਦੇ ਦਿੰਦਾ ਕਿ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਮਿਟ ਜਾਂਦੀ। ਸਤਿਗੁਰੂ ਜੀ ਨੇ ਜਦੋਂ ਇਹ ਗੱਲ ਕਹੀ ਕਿ ਤੂੰ ਜੋ ਮੰਗੇਗਾ ਤੈਨੂੰ ਦੇ ਦਿਆਂਗਾ, ਕੁਝ ਮੰਗ, ਤੇ ਭਾਈ ਮੰਜ ਨੇ ਹੱਥ ਜੋੜ ਕੇ ਨਾ ਬੇਨਤੀ ਕੀਤੀ। ਕਹਿਣ ਲੱਗੇ, ਪਾਤਸ਼ਾਹ ਜੇ ਤਰੁੱਠੇ ਹੋ ਤੇ ਫਿਰ ਅੱਜ ਇੱਕ ਕਿਰਪਾ ਕਰ ਦਿਓ, ਅੱਜ ਤੋਂ ਬਾਅਦ ਮੰਜ ਦੀ ਮੰਗਣ ਵਾਲੀ ਬਿਰਤੀ ਸਦਾ ਲਈ ਖਤਮ ਕਰ ਦਿਓ। ਪਾਤਸ਼ਾਹ ਮੇਰੀ ਮੰਗਣ ਵਾਲੀ ਬਿਰਤੀ ਹੀ ਨਾ ਰਵੇ, ਇਹ ਕਿਰਪਾ ਕਰ ਦਿਓ ਫਿਰ। ਤੇ ਸਤਿਗੁਰੂ ਜੀ ਕਹਿਣ ਲੱਗੇ, ਮੰਜ ਜਦੋਂ ਮੈਂ ਛੋਟਾ ਸਾਂ ਨਾ ਤੇ ਮੇਰੇ ਨਾਨਾ ਸਤਿਗੁਰੂ ਜੀ ਨੇ ਉਸ ਵੇਲੇ ਇੱਕ ਬਚਨ ਕੀਤਾ ਸੀ ਕਿ ਦੋਹਤਾ ਬਾਣੀ ਕਾ ਬੋਹਿਥਾ, ਕਿਹਾ ਸੀ ਕਿ ਬਾਣੀ ਦਾ ਜਹਾਜ਼ ਹੋਵੇਗਾ। ਭੱਟਾਂ ਨੇ ਵੀ ਕਹਿ ਦਿੱਤਾ ਕਲਯੁਗ ਜਹਾਜ਼ ਅਰਜੁਨ ਗੁਰੂ। ਤੇ ਕਹਿਣ ਲੱਗੇ, ਮੰਜ ਅੱਜ ਮੈਂ ਤੇਰੇ ਤੇ ਇੰਨਾ ਪ੍ਰਸੰਨ ਹਾਂ ਕਿ ਮੈਂ ਤੈਨੂੰ ਆਪਣੇ ਨਾਲ ਬਰਾਬਰਤਾ ਦੇਣਾ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਮੰਜ ਪਿਆਰਾ ਗੁਰੂ ਨੂੰ ਗੁਰ ਮੰਜ ਪਿਆਰਾ, ਮੰਜ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਕਹਿਣ ਲੱਗੇ, ਦੁਨੀਆਂ ਦੇ ਲੋਕੋ, ਜਿਹੜਾ ਭਾਈ ਮੰਜ ਦੇ ਨਾਲ ਵੀ ਜੁੜ ਜਾਏਗਾ ਉਹ ਵੀ ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਇਹ ਹੈ ਸਿੱਖੀ, ਪਰ ਕਮਾਣੀ ਕਠਿਨ ਹੈ। ਆਪਾਂ ਰੋਜ਼ ਅਰਦਾਸ ਕਰਨੇ ਆ ਤੇ ਅਰਦਾਸ ਵਿੱਚ ਸੱਤ ਦਾਣ ਮੰਗਨੇ ਆ, ਰੋਜ਼ ਸੱਤ ਦਾਣ, ਜਿਨ੍ਹਾਂ ਵਿੱਚੋਂ ਪਹਿਲਾ ਦਾਣ ਇਹ ਹੈ ਸਿੱਖਾਂ ਨੂੰ ਸਿੱਖੀ ਦਾਣ। ਬਾਕੀ ਦਾਨ ਜਿਹੜੇ ਨੇ ਨਾ ਇਸੇ ਝੋਲੀ ਦੇ ਵਿੱਚ ਪੈਣੇ ਨੇ। ਪਹਿਲਾ ਦਾਨ ਸਿੱਖੀ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸਭ ਤੋਂ ਉੱਤਮ ਦਾਨ ਜਿਹੜਾ ਨਾ ਉਹ ਹੈ ਨਾਮ ਦਾ ਦਾਨ। ਤੋ ਗੁਰੂ ਸਵਾਰਿਓ, ਸਿੱਖ ਇਹ ਸਿੱਖੀ ਦਾ ਦਾਨ ਆਪਣੇ ਗੁਰੂ ਕੋਲੋਂ ਮੰਗਦਾ ਕਿ ਮਾਲਕ ਜੀ ਕਿਰਪਾ ਕਰ ਦਿਓ, ਇਹ ਸਿੱਖੀ ਦੀ ਦਾਤ ਝੋਲੀ ਵਿੱਚ ਪੈ ਜਾਏ। ਔਰ ਇਹ ਵਿਖੜਾ ਮਾਰਗ ਜਿਹੜਾ ਉਹ ਸੁਖੈਣ ਹੋ ਸਕਦਾ, ਕਿਉਂਕਿ ਮਨੁੱਖ ਨੂੰ ਅੰਦਰ ਦੀ ਜਿਹੜੀ ਹਉਮੈ ਹੈ ਨਾ, ਹਉਮੈ ਪਰਮਾਤਮਾ ਤੋਂ ਦੂਰ ਕਰਦੀ, ਇਹ ਮਿਲਣ ਨਹੀਂ ਦਿੰਦੀ। ਔਰ ਇਹ ਗੁਰੂ ਸਵਾਰਿਓ ਸਾਹਿਬ ਜੀ ਕਹਿੰਦੇ ਨੇ, ਨਾਨਕ ਹਉਮੈ ਰੋਗ ਬੁਰੇ, ਜੈ ਦੇਖਾਂ ਤਾਂ ਏਕਾ ਬੇਦਨ, ਆਪੇ ਬਖਸ਼ੇ ਸ਼ਬਦ ਧੁਰੇ। ਕਹਿਣ ਲੱਗੇ, ਮੈਂ ਵੇਖਿਆ ਜਿਸ ਪਾਸੇ ਵੀ ਵੇਖਦੇ ਹਾਂ ਮਨੁੱਖ ਹਉਮੈ ਦਾ ਗ੍ਰਸਿਆ ਹੋਇਆ ਹੈ, ਹਉਮੈ ਕਰਕੇ ਹੀ ਪਰਮਾਤਮਾ ਨਾਲੋਂ ਦੂਰ ਹੈ। ਧਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹਉਮੈ ਭੀਤ ਕਰਾਰੀ। ਹਉਮੈ ਦੀ ਦੀਵਾਰ ਜਿਹੜੀ ਇਹ ਪਰਮਾਤਮਾ ਦੇ ਨਾਲ ਬੰਦੇ ਨੂੰ ਮਿਲਣ ਨਹੀਂ ਦਿੰਦੀ। ਔਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹੇ ਨਾਨਕ ਹੁਕਮੇ ਜੇ ਬੁੱਝੇ, ਜਿਨ੍ਹੇ ਹੁਕਮ ਨੂੰ ਮੰਨ ਲਿਆ, ਜਿਨ੍ਹੇ ਗੁਰੂ ਦੀ ਗੱਲ ਨੂੰ ਮੰਨ ਲਿਆ, ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ, ਉਹਦੇ ਮੂੰਹ ਚੋਂ ਫਿਰ ਹਉਮੈ ਵਾਲਾ ਬਚਨ ਨਹੀਂ ਜੇ ਨਿਕਲਦਾ, ਜਿਨ੍ਹੇ ਉਸ ਪਰਮਾਤਮਾ ਗੁਰੂ ਦੀ ਗੱਲ ਨੂੰ ਮੰਨ ਲਿਆ, ਜਿਨ੍ਹੇ ਗੁਰੂ ਦਾ ਹੁਕਮ ਮੰਨ ਲਿਆ। ਔਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੈ ਪ੍ਰਾਣੀ ਹਉਮੈ ਤਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਹਉਮੈ ਦਾ ਤਿਆਗ ਕਰ ਦਿੱਤਾ, ਜੈ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਉਹਨੂੰ ਪਰਮਾਤਮਾ ਦੀ ਪਛਾਣ ਆ ਜਾਂਦੀ ਹੈ ਜਿਨ੍ਹੇ ਹਉਮੈ ਦਾ ਤਿਆਗ ਕਰ ਦਿੱਤਾ। ਉਹ ਮਨੁੱਖ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜ ਜਾਂਦਾ। ਹਉਮੈ ਬੁੱਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੇ। ਤੋ ਗੁਰੂ ਸਵਾਰਿਓ, ਸਤਿਗੁਰੂ ਜੀ ਕਹਿੰਦੇ ਨੇ ਇਹ ਹਉਮੈ ਇੱਕ ਬੜੀ ਵੱਡੀ ਰੁਕਾਵਟ ਹੈ, ਔਰ ਇਹ ਪਰਮਾਤਮਾ ਤੋਂ ਮਨੁੱਖ ਨੂੰ ਦੂਰ ਕਰ ਦਿੰਦੀ ਏ। ਔਰ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ, ਕਹਿੰਦੇ ਨੇ ਕਬੀਰ ਜਾ ਦਿਨ ਹਉਮੁਆ, ਹਉ ਦਾ ਅਰਥ ਹੈ ਹਉਮੈ ਹੰਕਾਰ, ਜਿਸ ਦਿਨ ਇਹ ਅੰਦਰੋਂ ਮਰ ਗਈ। ਕਬੀਰ ਜਾ ਦਿਨ ਹਉਮੁਆ, ਪਾਛੈ ਭਇਆ ਆਨੰਦ। ਕਹਿੰਦੇ ਨੇ ਉਸ ਦਿਨ ਪਿੱਛੇ ਫਿਰ ਆਨੰਦ ਹੀ ਆਨੰਦ ਹੈ, ਜਿੱਦਣ ਹਉਮੈ ਮਰ ਗਏ। ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਕਹਿੰਦੇ ਨੇ ਇਹ ਜਿਹੜੇ ਇੰਦਰੇ ਸਨ, ਜਿਹੜੇ ਹਉਮੈ ਦੇ ਵਸ ਹੋ ਕੇ ਮਨੁੱਖ ਨੂੰ ਪਰਮਾਤਮਾ ਨਾਲੋਂ ਤੋੜਨ ਵਾਲੇ ਪਾਸੇ ਤੁਰਦੇ ਸਨ, ਇਹ ਵੀ ਹੁਣ ਸੰਗੀ ਹੋ ਗਏ। ਇਹ ਵੀ ਹੁਣ ਪਰਮਾਤਮਾ ਦਾ ਨਾਮ ਜਪਣ ਲੱਗ ਪੈਣ। ਔਰ ਜਿਸ ਦਿਨ ਇਹ ਅੰਦਰੋਂ ਹਉਮੈ ਮਰ ਗਈ, ਹੰਕਾਰ ਮਰ ਗਿਆ, ਤੋ ਮੇਰੇ ਸਾਹਿਬ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ। ਕਹਿੰਦੇ ਨੇ ਭਾਈ ਜੋ ਸੰਤ ਬੇਦ ਕਹਿਤ, ਸੰਤ ਤੋਂ ਭਾਵ ਹੈ ਗੁਰੂ, ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਜੋ ਸਾਨੂੰ ਆਖਦੇ ਨੇ ਕਿ ਪੰਥ ਗਾਖਰੋ, ਮੋਹ ਮਗਨ ਅਹੰ ਤਾਪ। ਕਹਿੰਦੇ ਨੇ ਮੋਹ ਮਾਇਆ ਦੇ ਚੱਕਰ ਵਿੱਚ ਪੈ ਕੇ ਹੰਕਾਰ ਰੂਪੀ ਬੁਖਾਰ ਜਿਹੜਾ ਇਹਨੂੰ ਹਰ ਵੇਲੇ ਚੜਿਆ ਰਹਿੰਦਾ, ਤਪਦਾ ਰਹਿੰਦਾ। ਇਸ ਕਰਕੇ ਕਹਿੰਦੇ ਨੇ ਤਾਤੇ ਜਾਪ ਮਨ ਹਰ ਜਾਪ। ਇਹ ਪਹਿਲੀ ਪੰਕਤੀ ਹੈ। ਕਹਿੰਦੇ ਨੇ ਇਸ ਕਰਕੇ ਹੇ ਮਨਾ, ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਜਿਸ ਦਿਨ ਤੂੰ ਨਾਮ ਜਪਣ ਲੱਗ ਪਿਆ ਨਾ, ਉਦਣ ਹਉਮੈ ਜਿਹੜੀ ਉਹ ਮਿਟ ਜਾਏਗੀ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਇਹ ਦੋ ਜਿਹੜੇ ਨੇ ਨਾ, ਇਹ ਇਕੱਠੇ ਨਹੀਂ ਰਹਿ ਸਕਦੇ। ਜਿੱਥੇ ਪ੍ਰਕਾਸ਼ ਹੋਵੇਗਾ ਉੱਥੇ ਹਨੇਰਾ ਨਹੀਂ ਹੁੰਦਾ, ਤੇ ਜਿੱਥੇ ਹਨੇਰਾ ਹੋਵੇ ਉੱਥੇ ਪ੍ਰਕਾਸ਼ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜਿੱਥੇ ਹੰਕਾਰ ਹੋਵੇਗਾ ਉੱਥੇ ਨਿਰੰਕਾਰ ਨਹੀਂ ਹੁੰਦਾ, ਤੇ ਜਿੱਥੇ ਨਿਰੰਕਾਰ ਆ ਜਾਏ ਉੱਥੇ ਹੰਕਾਰ ਨਹੀਂ ਹੁੰਦਾ। ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਦੀ। ਕਈ ਵਾਰੀ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਉਹਨਾਂ ਦੇ ਅੰਦਰ ਵੀ ਹਉਮੈ ਦਾ ਬੜਾ ਪ੍ਰਬਲ ਅਸਰ ਹੋ ਜਾਂਦਾ ਹੈ, ਔਰ ਉਹਨਾਂ ਦੇ ਅੰਦਰ ਇਹ ਗੱਲ ਘਰ ਘਰ ਜਾਂਦੀ ਹੈ ਕਿ ਇਹ ਜੇ ਮੈਂ ਨਾ ਹੋਵਾਂ ਤੇ ਇਹ ਨਹੀਂ ਹੋ ਸਕਦਾ। ਬਾਬਾ ਸੱਤਾ ਬਲਵੰਡ ਉਹਨਾਂ ਨੇ ਕਹਿ ਦਿੱਤਾ ਸੀ ਜੇ ਅਸੀਂ ਕੀਰਤਨ ਨਾ ਕਰੀਏ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੌਣ ਪੁੱਛੇ। ਔਰ ਇਹ ਵੀ ਬਚਨ ਕਹਿ ਦਿੱਤੇ ਕਿ ਜੇ ਸਾਡਾ ਮਰਦਾਨਾ ਕੀਰਤਨ ਨਾ ਕਰਦਾ ਤੇ ਗੁਰੂ ਨਾਨਕ ਨੂੰ ਕਿਸੇ ਨੇ ਸੀ ਪੁੱਛਣਾ। ਇਹ ਬਚਨ ਜਦੋਂ ਕਹਿ ਦਿੱਤੇ ਤੇ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਇਹ ਫਿੱਟ ਗਏ ਨੇ, ਇਹਨਾਂ ਨੂੰ ਹੁਣ ਕੋਈ ਮੂੰਹ ਨਹੀਂ ਲਾਏਗਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਆਪ ਸਰੰਦਾ ਫੜ ਕੇ ਕੀਰਤਨ ਕਰਨਾ ਸ਼ੁਰੂ ਕੀਤਾ ਹਰਿਮੰਦਰ ਸਾਹਿਬ ਵਿੱਚ। ਔਰ ਆਪਣੇ ਸਿੱਖਾਂ ਨੂੰ ਉਸ ਦਿਨ ਤੋਂ ਕਿਹਾ ਸੀ ਕਿ ਅੱਜ ਤੋਂ ਬਾਅਦ ਹੁਣ ਮੇਰੇ ਸਿੱਖ ਆਪ ਕੀਰਤਨ ਕਰਿਆ ਕਰਨਗੇ, ਨਹੀਂ ਤੇ ਪਹਿਲਾਂ ਰਬਾਬੀ ਕਰਦੇ ਸੀ। ਕਹਿਣ ਲੱਗੇ ਮੇਰੇ ਸਿੱਖ ਹੁਣ ਇਹ ਕੀਰਤੀ ਕਰਿਆ ਕਰਨਗੇ, ਆਪ ਕੀਰਤਨ ਕਰਨਗੇ। ਕਿਉਂ? ਵੇਖਿਆ ਕਿ ਅੰਦਰ ਹਉਮੈ ਆ ਗਈ, ਅੰਦਰ ਹੰਕਾਰ ਆ ਗਈ, ਔਰ ਗੁਰੂ ਦੇ ਕਹੇ ਹੋਏ ਜਿਹੜੇ ਸ਼ਬਦ ਸਨ ਉਹ ਸੱਚ ਹੋ ਗਏ, ਸੱਚਮੁੱਚ ਹੀ ਉਹ ਫਿੱਟ ਕੇ ਗਏ। ਗੁਰੂ ਘਰੋਂ ਜਿਹੜਾ ਫਿਟਕਿਆ ਜਾਏ ਉਹਨੂੰ ਕਿਸੇ ਨੇ ਮੂੰਹ ਨਹੀਂ ਲਾਇਆ, ਉਹਨਾਂ ਨੂੰ ਢੋਈ ਨਾ ਕਿਤੇ ਵੀ ਮਿਲੀ। ਤੋ ਗੁਰੂ ਸਵਾਰਿਓ, ਅੰਦਰ ਹਉਮੈ ਹੰਕਾਰ ਇਹ ਮਨੁੱਖ ਨੂੰ ਨਿਰੰਕਾਰ ਦੇ ਨਾਲੋਂ ਦੂਰ ਕਰ ਦਿੰਦੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਮਨਾ, ਤਾਤੇ ਜਾਪ ਮਨਾ ਹਰ ਜਾਪ, ਉਸ ਪਰਮਾਤਮਾ ਦਾ ਨਾਮ ਜਿਹੜਾ ਇਹ ਜਪਿਆ ਕਰ। ਇਹ ਰਹਾਓ ਦੀ ਪੰਕਤੀ ਹੈ। ਫਿਰ ਸਾਹਿਬ ਕਹਿੰਦੇ ਨੇ ਜੋ ਰਾਤੇ ਮਾਤੇ ਸੰਗ ਬਪੁਰੀ ਮਾਇਆ ਮੋਹ ਸੰਤਾਪ। ਕਹਿੰਦੇ ਨੇ ਜਿਹੜੇ ਇਸ ਮਾਇਆ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਦੇਖੋ ਦੋ ਤਰ੍ਹਾਂ ਦਾ ਰੰਗ ਹੈ ਇਸ ਰੂਹੇ ਜ਼ਮੀਨ ਤੇ। ਇੱਕ ਰੰਗ ਤੇ ਉਹ ਹੈ ਜਿਹਨੂੰ ਮਾਇਆ ਦਾ ਰੰਗ ਆਖਦੇ ਨੇ, ਦੂਜਾ ਰੰਗ ਉਹ ਹੈ ਜਿਹਨੂੰ ਮਾਲਕ ਦਾ ਰੰਗ ਆਖਦੇ ਨੇ। ਇੱਕ ਮਾਇਆ ਦਾ ਰੰਗ ਹੈ, ਦੂਜਾ ਮਾਲਕ ਦਾ ਰੰਗ ਹੈ। ਜਿਹੜਾ ਮਾਇਆ ਦਾ ਰੰਗ ਹੈ ਇਹਨੂੰ ਕੱਚਾ ਰੰਗ ਆਖਿਆ ਗਿਆ, ਕੱਚਾ ਰੰਗ। ਔਰ ਜਿਹੜਾ ਮਾਲਕ ਦਾ ਰੰਗ ਹੈ ਇਹਨੂੰ ਪੱਕਾ ਰੰਗ ਆਖਿਆ ਗਿਆ। ਜਿਹੜਾ ਕੱਚਾ ਰੰਗ ਹੈ ਇਹਨੂੰ ਕਸੁੰਬੇ ਦੇ ਨਾਲ ਤਸ਼ਬੀਹ ਦਿੱਤੀ ਗਈ ਹੈ। ਕਸੁੰਬਾ ਇੱਕ ਰੁੱਖ ਹੈ ਜਿਹਦੇ ਨਾਲ ਫੁੱਲ ਲੱਗਦੇ ਨੇ, ਔਰ ਫੁੱਲਾਂ ਤੋਂ ਰੰਗ ਤਿਆਰ ਹੁੰਦਾ, और वह रंग जेड़ा कच्चा रंग हुंदा बहुत छेती लह जांदा। एक रंग वह है जिन्हों मजीठ का रंग आखते ने, मजीठ का रंग यह पक्का रंग मनिया गया। और जेड़ा माया का रंग है इनू कसुंबे नाल तुलना दिती है, मालक दे रंग नू मजीठ नाल तुलना दिती है। ते गुरु सवारियो ए जेड़ा माया का रंग है ना, इहदा भरोसा कोई नहीं कच्चे रंग का, यह केड़े वेले लै जाए इहदा कोई यकीन नहीं। ते जिहदा भरोसा कोई नहीं, जिन्हें नाल ही नहीं निभना उहदा साथ भी कहदा होया, जिन्हें साथ देना ही कोई। इस करके कहिंदे ने कि यह जिहड़ी माया है बाबा, माया रचना धो, धो दा अर्थ है धोखा। यह माया जिहड़ी है यह धोखा है बाबा, माया रचना धो, अंधे नाम वसारिया, ना तिस ए ना ओ। कहिंदे ने ना इन्हे लोक ही रखिया ते ना परलोक ही रखिया, दोवां विचों कुछ भी नहीं, क्योंकि माई माया छल। कहिंदे ने माया जिहड़ी इह धोखा है इह छल है, माई माया छल, त्रिण की अगण कखां दी अग, मेघ की छाया, गोबिंद भजन बिन हड़का जल। हुण बदलां दी अग जिहड़ी, बदलां दी छां, उहदा किन्ना कु भरोसा करोगे। हवा दा बुला आया ते बदल अगे निकल गया, फिर धुप लग गई, कखां दी अग ते किन्ना कु भरोसा कीता जा सकदा नहीं। इसे तरह ही एक रंग ओ है कि जेड़ा चढ़दा ते है पर रहिंदा नहीं, ओ है माया दा रंग। एक रंग ओ है जेड़ा चढ़दा ते है पर लहिंदा नहीं, ओ है मालक दा रंग। जिन्हां नूं मालक दा रंग चढ़ गया ना जी, ओ कदे लह नहीं जे सकदा। ਆਪਾਂ ਇਤਿਹਾਸ ਦੇ ਪੰਨੇ ਪੜ੍ਹਦੇ ਹਾਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਹੁਤ ਪਿਆਰੇ ਸਿੱਖ ਸਨ, ਜਿਨ੍ਹਾਂ ਨੂੰ ਭਾਈ ਦਿਆਲਾ ਜੀ ਉਹਨਾਂ ਨੂੰ ਉਬਲਦੀ ਦੇਗ ਵਿੱਚ ਉਬਾਲਣ ਲੱਗੇ ਤੇ ਉਹਨਾਂ ਨੇ ਕਿਹਾ ਭਈ ਅਜੇ ਸਮਾਂ ਹੈ, ਤੂੰ ਜਾਣ ਜਾਈ ਨਾ ਗਵਾ, ਤੂੰ ਦੀਨ ਕਬੂਲ ਕਰ ਲੈ। ਤੇ ਭਾਈ ਦਿਆਲਾ ਜੀ, ਭਾਈ ਦਿਆਲ ਦਾਸ, ਉਹਨਾਂ ਨੇ ਇੱਕ ਬਚਨ ਕਿਹਾ ਸੀ, ਔਰ ਮੈਂ ਆਪ ਦੀ ਗਿਆਤ ਲਈ ਅਰਜ ਕਰਾਂ ਕਿ ਇਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਭਰਾ ਸਨ, ਭਾਈ ਦਿਆਲਾ। 12 ਭਰਾ ਸਨ, ਜਿਨ੍ਹਾਂ ਵਿੱਚੋਂ 11 ਭਰਾ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਭਾਈ ਮਨੀ ਸਿੰਘ ਉਹਨਾਂ ਦੇ। ਕਹਿਣ ਲੱਗੇ ਕਿ ਭਾਈ ਦਿਆਲਾ, ਤੂੰ ਜਾਣ ਜਾਈ ਨਾ ਗਵਾ, ਦੀਨ ਕਬੂਲ ਕਰ ਲੈ। ਤੇ ਭਾਈ ਦਿਆਲਾ ਜੀ ਕਹਿਣ ਲੱਗੇ ਕਿ ਨਾਮ ਦਾ ਐਸਾ ਰੰਗ ਚੜ ਗਿਆ, ਇਹ ਰੰਗ ਹੁਣ ਲੈ ਨਹੀਂ ਸਕਦਾ। ਤੇ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਸੀ, ਕਹਿਣ ਲੱਗੇ ਭਾਈ ਦਿਆਲਾ, ਤੇਰਾ ਭਰਮ ਹੈ, ਸਾਡੇ ਕੋਲ ਰੰਗ ਕਾਟ ਹੈ, ਅਸਾਂ ਜਦੋਂ ਤੈਨੂੰ ਉਬਲਦੀ ਦੇਗ ਵਿੱਚ ਉਬਾਲੇ ਦਿੱਤੇ ਨਾ, ਤੇਰਾ ਸਾਰਾ ਨਾਮ ਦਾ ਚੜਿਆ ਰੰਗ ਲਾਹ ਕੇ ਰੱਖ ਦਿਆਂ। ਤੇ ਭਾਈ ਦਿਆਲਾ ਕਹਿਣ ਲੱਗੇ, ਫਿਰ ਤੁਸੀਂ ਆਪਣਾ ਯਤਨ ਕਰਕੇ ਵੇਖ ਲਓ। ਭਾਈ ਦਿਆਲਾ ਜੀ ਨੂੰ ਉੱਬਲ ਦੀ ਦੇਗ ਦੇ ਵਿੱਚ ਉਬਾਲੇ ਦਿੱਤੇ ਗਏ, ਸ਼ਹੀਦ ਹੋ ਗਏ, ਪਰ ਨਾਮ ਦਾ ਚੜਿਆ ਕੋਈ ਰੰਗ ਨਹੀਂ ਸੀ ਲਾ ਸਕਿਆ। ਮੈਨੂੰ ਮਾਫ ਕਰਿਆ ਜੇ, ਅੱਜ ਸਿੱਖਾਂ ਦਾ ਠੰਡੇ ਪਾਣੀ ਨਾਲ ਹੀ ਰੰਗ ਲੈਂਦਾ ਜਾਂਦਾ, ਛੋਟੇ ਛੋਟੇ ਲਾਲਚਾਂ ਚ ਆ ਕੇ ਬੰਦਾ ਡੋਲਦਾ ਜਾਂਦਾ, ਨਿੱਕੇ ਨਿੱਕੇ ਲਾਲਚਾਂ ਦੇ ਪਿੱਛੇ। ਪਰ ਸਿੱਖ ਬੜਾ ਪੱਕਾ ਸੀ, ਨਹੀਂ ਸੀ ਡੋਲਦਾ। ਅੱਜ ਗੁਰਦੁਆਰਿਆਂ ਨੂੰ ਬੜਾ ਸੋਨਾ ਲਾਇਆ ਸੀ, ਬੜੇ ਪੱਥੰਗੇ ਮਰਮਰ ਲਾਇਆ, ਪਰ ਸਿੱਖ ਅੰਦਰੋਂ ਕੱਚੇ ਹੋ ਗਏ। ਗੁਰਦੁਆਰੇ ਭਾਵੇਂ ਕੱਚੇ ਸਨ, ਪਰ ਉਦੋਂ ਸਿੱਖ ਬੜਾ ਪੱਕਾ ਸੀ, ਸਿੱਖ ਨਹੀਂ ਸੀ ਡੋਲ। ਆਰੇ ਨਾਲ ਚੀਰ ਦਿੱਤੇ ਗਏ, ਰੂਹ ਵਿੱਚ ਲਪੇਟ ਕੇ ਜਲਾ ਦਿੱਤਾ ਗਿਆ, ਪਰ ਭਾਈ ਸਤੀ ਦਾਸ, ਭਾਈ ਮਤੀ ਦਾਸ ਨਹੀਂ ਡੋਲੇ। ਕਿਉਂ? ਕਿਉਂਕਿ ਨਾਮ ਦਾ ਰੰਗ ਚੜਿਆ ਹੈ, ਇਹ ਰੰਗ ਕੋਈ ਲਾਹ ਨਹੀਂ ਸਕਦਾ। ਜਿਨ੍ਹਾਂ ਨੂੰ ਵੀ ਇਹ ਰੰਗ ਚੜ ਗਿਆ ਨਾ, ਹੁਣ ਦੂਜਾ ਰੰਗ ਹੈ ਮਾਇਆ ਦਾ। ਪਰ ਮੈਂ ਇੱਕ ਬੇਨਤੀ ਕਰਾਂ ਕਿ ਜਿਹੜਾ ਮਾਇਆ ਦਾ ਰੰਗ ਹੈ ਨਾ, ਮਾਇਆ ਦੇ ਰੰਗ ਤੇ ਨਾਮ ਦਾ ਰੰਗ ਚੜ੍ਹਨ ਦੇ ਆਸਾਰ ਬਣਦੇ ਨੇ। ਨਾਮ ਦਾ ਰੰਗ ਚੜ੍ਹ ਸਕਦਾ ਕਿਉਂਕਿ ਮਾਇਆ ਦਾ ਰੰਗ ਕੱਚਾ, ਇਹਦੇ ਤੇ ਚੜ੍ਹ ਸਕਦਾ ਮਾਲਕ ਦਾ ਰੰਗ, ਪਰ ਜਿਹਦੇ ਤੇ ਮਾਲਕ ਦਾ ਰੰਗ ਚੜ ਗਿਆ ਉਹਦੇ ਤੇ ਹੋਰ ਕੋਈ ਨਹੀਂ ਜੇ ਰੰਗ ਚੜ ਸਕਦਾ। ਇਹ ਇਸ ਕਰਕੇ ਕਹਿੰਦੇ ਨੇ ਕਿ ਜਿਹੜੀ ਮਾਇਆ ਹੈ ਨਾ, ਮਾਇਆ ਦੀ ਕਹਿੰਦੇ ਨੇ ਕਿ ਜਿਹੜੇ ਬੋਲ ਨੇ ਉਹ ਮਿੱਠੇ ਨੇ, ਇਹਦੀ ਬਾਣ ਬੜੀ ਕੌੜੀ ਹੈ। ਮਾਇਆ ਦੀ ਬਾਣ ਜਿਹੜੀ ਹੈ ਇਹ ਕੌੜੀ ਹੈ ਤੇ ਇਹਦੇ ਬੋਲ ਮਿੱਠੇ ਨੇ, ਇਹ ਮਨੁੱਖ ਨੂੰ ਭਰਮਾ ਲੈਂਦੀ ਹੈ। ਇਸੇ ਕਰਕੇ ਸਾਹਿਬ ਕਹਿੰਦੇ ਨੇ ਮਾਇਆ ਮਮਤਾ ਮੋਣੀ ਜਿਨ ਵਿਣ ਦੰਤਾਂ ਜਗ ਖਾਇਆ। ਕਹਿੰਦੇ ਨੇ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਨਿਗਲਦੀ ਜਾ ਰਹੀ ਹੈ। ਪਰ ਕੀ ਸਾਰੇ ਇਹਦੀ ਗ੍ਰਿਫਤ ਵਿੱਚ ਆ ਜਾਂਦੇ ਨੇ? ਪਾਤਸ਼ਾਹ ਕਹਿੰਦੇ ਨੇ ਨਹੀਂ, ਮਨਮੁਖ ਖਾਦੇ ਗੁਰਮੁਖ ਉਭਰੇ। ਉਭਰੇ ਦਾ ਅਰਥ ਬਚ ਗਏ। ਜਿਨੇ ਸੱਚ ਨਾਮ ਚਿੱਤ ਲਾਇਆ, ਕਹਿੰਦੇ ਨੇ ਜਿਨ੍ਹਾਂ ਦਾ ਚਿੱਤ ਨਾਮ ਦੇ ਨਾਲ ਜੁੜ ਜਾਂਦੇ ਨਾ, ਉਹ ਇਹਦੇ ਪ੍ਰਭਾਵ ਵਿੱਚ ਨਹੀਂ ਆਉਂਦੇ, ਇਹਦੇ ਤੋਂ ਬਚ ਜਾਂਦੇ ਨੇ। ਬਾਕੀ ਸਾਰੇ ਇਹਦੀ ਗ੍ਰਿਫਤ ਵਿੱਚ ਆ ਜਾਂਦੇ ਨੇ। ਕਬੀਰ ਸਾਹਿਬ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਬੀਰ ਆਈ ਮੁਝੇ ਪੇ ਅਨਕ ਕਰੇ ਕਰ ਭੇਸ, ਹਮ ਰਾਖੇ ਗੁਰੇ ਆਪਣੇ ਉਨਕੀਨੋ ਆਦੇਸ। ਆਦੇਸ ਕਹਿੰਦੇ ਨੇ ਨਮਸਕਾਰ। ਕਹਿੰਦੇ ਨੇ ਮੇਰੇ ਤੇ ਵੀ ਆਈ ਬੜੇ ਭੇਸ ਬਦਲ ਬਦਲ ਕੇ, ਪਰ ਮੈਨੂੰ ਤੇ ਆਪਣੇ ਮਾਲਕ ਨੇ ਰੱਖ ਲਿਆ ਔਰ ਉਹਨੂੰ ਨਮਸਕਾਰ ਕਰਕੇ ਜਾਣਾ ਪਿਆ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਪਰ ਆਮ ਸੰਸਾਰ ਵਿੱਚ ਜੋ ਵੇਖਣ ਵਿੱਚ ਆਉਂਦਾ ਨਾ ਜੀ, ਮੈਨੂੰ ਮਾਫ ਕਰਿਆ ਜੇ, ਮਾਲਕ ਦੇ ਪੁਜਾਰੀ ਘੱਟ ਨੇ, ਮਾਇਆ ਦੇ ਪੁਜਾਰੀ ਬਹੁਤੇ, ਤੁਹਾਨੂੰ ਬਹੁਤਾਤ ਵਿੱਚ ਮਿਲਣ। ਇੱਥੋਂ ਤੱਕ ਕਿ ਜਿਹੜਾ ਰੱਬ ਦਾ ਨਾਂ ਵੀ ਲੈਂਦਾ ਨਾ, ਉਹਦੀ ਵੀ ਮੰਗ ਜਿਹੜੀ ਉਹ ਮਾਇਆ ਦੀ ਹੋਈ ਹੁੰਦੀ। ਮਾਲਕ ਨੂੰ ਨਹੀਂ ਮੰਗਦਾ, ਉਹ ਮਾਇਆ ਨੂੰ ਮੰਗਦਾ। ਮਾਇਆ ਚਾਹੀਦੀ ਹੈ, ਪਦਾਰਥ ਚਾਹੀਦੇ ਨੇ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਕਿਤੇ ਭਗਵਾਨ ਨੇ ਲਕਸ਼ਮੀ ਨੂੰ ਕਹਿ ਦਿੱਤਾ, ਕਹਿਣ ਲੱਗੇ ਲਕਸ਼ਮੀ ਵੇਖ ਸੰਸਾਰ ਵਿੱਚ ਕਿੰਨੀ ਮੇਰੀ ਪੂਜਾ ਹੋ ਰਹੀ, ਕਿੰਨੇ ਲੋਕ ਮੇਰੀ ਪੂਜਾ ਕਰਦੇ ਨੇ। ਤੇ ਲਕਸ਼ਮੀ ਨੇ ਹੱਸ ਕੇ ਕਿਹਾ, ਕਹਿਣ ਲੱਗੀ ਭਗਵਾਨ ਪੂਜਾ ਹੀ ਤੇਰੀ ਕਰਦੇ ਨੇ, ਮੰਗ ਤੇਰੀ ਕੋਈ ਨਹੀਂ, ਮੰਗ ਮੇਰੀ ਕਰਦੇ ਨੇ। ਉਹਨੇ ਕਿਹਾ ਇਹ ਕਿੱਦਾਂ ਹੋ ਸਕਦਾ, ਜੇ ਨਾਮ ਮੇਰਾ ਲੈਂਦੇ ਨੇ ਤੇ ਮੰਗ ਵੀ ਤੇ ਮੇਰੀ ਹੋਏਗੀ। ਉਹਨੇ ਕਿਹਾ ਨਹੀਂ, ਇਹ ਤੇਰਾ ਭਰਮ ਹੈ, ਤੇ ਜੇ ਨਹੀਂ ਤੇ ਫਿਰ ਪਰਖ ਕਰਕੇ ਵੇਖ ਲਓ। ਉਹਨੇ ਕਿਹਾ ਠੀਕ ਹੈ। ਇੱਕ ਬੜਾ ਪਿਆਰਾ ਭਗਤ ਸੀ, ਆਪਣਾ ਧੰਦਾ ਵੀ ਕਰਦਾ ਤੇ ਨਾਲ ਭਗਤੀ ਵੀ ਬੜੀ ਕਰਦਾ। ਉਹਦੀ ਚੋਣ ਕੀਤੀ ਗਈ। ਭਗਵਾਨ ਕਹਿਣ ਲੱਗਾ ਕਿ ਮੈਂ ਭੇਖ ਬਦਲ ਕੇ ਜਾਣਾ। ਉਹਦੇ ਘਰ ਗਿਆ, ਜਦੋਂ ਗਿਆ ਤੇ ਉਹਨੇ ਬੜੀ ਨਮਸਕਾਰ ਕੀਤੀ ਕਿ ਰੱਬ ਦੇ ਪਿਆਰੇ ਆਏ ਨੇ, ਸੰਤ ਮਹਾਰਾਜ ਆਏ ਨੇ, ਧੰਨ ਭਾਗ ਜੀ ਬੈਠੋ। ਇੱਕ ਕਮਰਾ ਦਿੱਤਾ ਗਿਆ, ਉਹਦੇ ਵਿੱਚ ਆਸਣ ਵਿਛਾ ਦਿੱਤਾ ਕਿ ਤੁਸੀਂ ਇੱਥੇ ਬੈਠੋ। ਬਿਠਾਇਆ, ਅਜੇ ਜਲ ਪਾਣੀ ਲਿਆਉਣਾ ਸੀ ਤੇ ਉਹਨੇ ਚਿਰ ਨੂੰ ਬਾਹਰ ਲਕਸ਼ਮੀ ਦਾ ਰਥ ਵੀ ਆ ਗਿਆ। ਹੁਣ ਸੋਨੇ ਦਾ ਰਥ ਹੈ, ਚਮਕਦਾ ਜਦੋਂ ਸਾਹਮਣੇ ਆਇਆ ਤੇ ਉਹ ਜਿਹੜਾ ਬੰਦਾ ਸੀ ਨਾ, ਵੇਖ ਕੇ ਉਹਦੀਆਂ ਅੱਖਾਂ ਚ ਉਂਧਿਆ ਗਈਆਂ। ਜਾ ਕੇ ਦੋ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਕਹਿਣ ਲੱਗਾ, ਜੀ ਕੋਈ ਸੇਵਾ ਦੱਸੋ। ਉਹਨਾਂ ਕਿਹਾ ਨਹੀਂ, ਕੋਈ ਸੇਵਾ ਦੀ ਲੋੜ ਨਹੀਂ। ਉਹਨੇ ਕਿਹਾ ਨਹੀਂ, ਫਿਰ ਕੁਝ ਤੇ ਸੇਵਾ ਦੱਸੋ। ਉਹਨੇ ਕਿਹਾ ਫਿਰ ਇੱਕ ਕੰਮ ਕਰ, ਜਲ ਛਕਾ। ਅੰਦਰ ਗਿਆ, ਉਹਨੇ ਜਾ ਕੇ ਪਾਣੀ ਦਾ ਇੱਕ ਪਿਆਲਾ ਲਿਆਂਦਾ। ਜਦੋਂ ਲਿਆ ਕੇ ਉਹਨੇ ਲਕਸ਼ਮੀ ਦੇ ਸਾਹਮਣੇ ਕੀਤਾ ਤੇ ਲਕਸ਼ਮੀ ਨੇ ਆਪਣਾ ਸੋਨੇ ਦਾ ਪਿਆਲਾ ਕੱਢ ਕੇ ਅੱਗੇ ਕਰ ਦਿੱਤਾ, ਇਹਦੇ ਚ ਪਾ ਦੇ। ਉਹਦੇ ਵਿੱਚ ਉਹਨੇ ਪਾਣੀ ਪੀਤਾ ਤੇ ਪਾਣੀ ਪੀ ਕੇ ਉਹਨੇ ਪਿਆਲਾ ਥੱਲੇ ਸੁੱਟ ਦਿੱਤਾ। ਇਹ ਬੰਦਾ ਜਿਹੜਾ ਭਗਤ ਸੀ, ਇਹਨੇ ਥੱਲਿਓ ਪਿਆਲਾ ਚੁੱਕ ਕੇ ਤੇ ਲਕਸ਼ਮੀ ਨੂੰ ਦਿੱਤਾ, ਜੀ ਆਹ ਤੁਹਾਡਾ ਪਿਆਲਾ। ਉਹ ਕਹਿਣ ਲੱਗੀ, ਮੈਂ ਜਿਹੜੇ ਭਾਂਡੇ ਵਿੱਚ ਇੱਕ ਵਾਰੀ ਛਕ ਲਵਾਂ ਨਾ, ਮੈਂ ਦੁਬਾਰਾ ਨਹੀਂ ਕਦੀ ਵਰਤਿਆ, ਇਹ ਉਹਦਾ ਹੀ ਹੋ ਜਾਂਦਾ ਜਿਹੜਾ ਮੈਨੂੰ ਜਲ ਛਕਾਉਂਦਾ। ਹੁਣ ਮਾਇਆ ਨੇ ਆਪਣਾ ਅਸਰ ਵਰਤਾ ਦਿੱਤਾ, ਕਹਿਣ ਲੱਗੀ ਉਹਦਾ ਹੀ ਹੋ ਜਾਂਦਾ। ਹੱਥ ਜੋੜ ਕੇ ਕਹਿੰਦਾ, ਜੀ ਮੇਰੇ ਕੋਲ ਰਾਤ ਰਹੋ। ਉਹ ਕਹਿਣ ਲੱਗੀ, ਮੇਰੇ ਕੋਲ ਇੰਨਾ ਸਮਾਂ ਕੋਈ ਨਹੀਂ। ਕਹਿੰਦਾ ਜੇ ਰਾਤ ਨਹੀਂ ਰਹਿਣਾ ਤੇ ਪਾਣੀ ਇੱਕ ਵਾਰੀ ਹੋਰ ਪੀ ਲਓ। ਹੁਣ ਮਾਇਆ ਨੇ ਆਪਣਾ ਪ੍ਰਭਾਵ ਪਾ ਲਿਆ, ਉਹਨੇ ਸਮਝਿਆ ਭਈ ਇਹਦੇ ਤੇ ਹੁਣ ਅਸਰ ਹੋ ਗਿਆ। ਕਹਿਣ ਲੱਗੀ ਕਿ ਠੀਕ ਹੈ, ਮੈਂ ਤੇਰੇ ਘਰ ਰਾਤ ਵੀ ਰਹਿਣ ਲਈ ਤਿਆਰ ਹਾਂ, ਪਰ ਇੱਕ ਕੰਮ ਕਰੀ, ਮੈਨੂੰ ਕਮਰਾ ਉਹ ਚਾਹੀਦਾ ਜਿਹੜਾ ਮੇਰੀ ਪਸੰਦ ਦਾ ਹੋਵੇ। ਪਤਾ ਨਹੀਂ ਰਾਤ ਨੂੰ ਕਿੰਨੀ ਵਾਰੀ ਮੈਂ ਪਾਣੀ ਪੀਣਾ ਤੇ ਪ੍ਰਸ਼ਾਦਾ ਛਕਣਾ। ਉਹਨੇ ਕਿਹਾ ਜੀ ਠੀਕ ਹੈ। ਲੱਭਦਿਆਂ ਲੱਭਦਿਆਂ ਨੇ ਉਹ ਕਮਰਾ ਲੱਭ ਲਿਆ ਜਿੱਥੇ ਭਗਵਾਨ ਠਹਿਰਿਆ ਸੀ ਭੇਸ ਬਦਲ ਕੇ। ਕਹਿਣ ਲੱਗੀ ਕਿ ਮੈਨੂੰ ਆਹ ਕਮਰਾ ਚਾਹੀਦਾ। ਉਹ ਕਹਿੰਦਾ ਜੀ ਇੱਥੇ ਤੇ ਸੰਤ ਮਹਾਂਪੁਰਸ਼ ਟਿਕੇ ਨੇ, ਕੋਈ ਹੋਰ ਦੇ ਦੇਣਾ। ਕਹਿਣ ਲੱਗੀ ਜੇ ਕਮਰਾ ਵਿਹਲਾ ਕਰਨਾ ਠੀਕ ਨਹੀਂ ਤੇ ਮੈਂ ਚੱਲੀ। ਬਸ ਇੰਨੀ ਦੇਰ ਸੀ ਕਹਿਣ ਦੀ ਤੇ ਜਿਹੜਾ ਆਸਣ ਵਛਾਇਆ ਸੀ ਨਾ ਭਗਵਾਨ ਦਾ ਉਹ ਵੀ ਥੱਲਿਓਂ ਖਿੱਚ ਲਿਆ। ਕਹਿਣ ਲੱਗੇ ਤੂੰ ਫੇਰ ਕਿਸੇ ਦਿਨ ਆ ਜਾਈ। ਬਾਹਰ ਕੱਢ ਦਿੱਤਾ ਤੇ ਲਕਸ਼ਮੀ ਵੀ ਭਗਵਾਨ ਦੇ ਮਗਰ ਹੀ ਤੁਰ ਪਈ। ਹੱਥ ਜੋੜ ਕੇ ਕਹਿੰਦਾ ਜੀ ਤੁਸੀਂ ਤੇ ਰੁਕੋ, ਤੁਹਾਡੇ ਲਈ ਤੇ ਕਮਰਾ ਵਿਹਲਾ ਕਰਾਇਆ। ਕਹਿਣ ਲੱਗੀ ਕਮਲਿਆ ਤੈਨੂੰ ਇਸ ਗੱਲ ਦੀ ਸਮਝ ਹੀ ਨਹੀਂ ਆਈ, ਮੈਂ ਤੇ ਇਹਦਾ ਹੀ ਪਰਛਾਵਾਂ, ਜਿੱਧਰ ਇਹ ਜਾਂਦਾ ਮੈਂ ਵੀ ਉਧਰ ਹੀ ਜਾਂਦੀ ਹਾਂ, ਪਰ ਤੈਨੂੰ ਸਮਝ ਨਹੀਂ ਪਈ। ਭਗਵਾਨ ਨੂੰ ਕਹਿਣ ਲੱਗੀ ਹੁਣ ਵੇਖਿਆ ਕਿ ਹੋਰ ਸੇਵਾ ਕਰਾਵਾਂ ਤੇਰੀ। ਉਹਨੇ ਕਿਹਾ ਨਹੀਂ ਬਸ ਮੈਨੂੰ ਸਮਝ ਆ ਗਈ, ਬੰਦਾ ਮਾਇਆ ਦਾ ਪੁਜਾਰੀ ਹੈ ਮਾਲਕ ਦਾ ਨਹੀਂ। ਮਾਇਆ ਆਪਣਾ ਪ੍ਰਭਾਵ ਪਾਉਂਦੀ ਤੇ ਮਨੁੱਖ ਨੂੰ ਮਾਲਕ ਨਾਲੋਂ ਤੋੜ ਕੇ ਆਪਣੇ ਪਿੱਛੇ ਲਾ ਲੈਂਦੀ। ਛੋਟਾ ਜਿਹਾ ਬੱਚਾ ਕਿਤੇ ਅੰਬ ਦੇ ਦਰਖਤ ਦੇ ਥੱਲੇ ਖਲੋ ਕੇ ਤੇ ਹੱਥ ਜੋੜ ਕੇ ਕਹਿਣ ਲੱਗਾ ਕਿ ਇਹ ਅੰਬ ਦੇ ਦਰਖਤ ਮੈਨੂੰ ਚਾਰ ਪੰਜ ਅੰਬ ਚਾਹੀਦੇ ਨੇ। ਉਹ ਅੰਬ ਦਾ ਦਰਖਤ ਕਹਿਣ ਲੱਗਾ ਬੇਟਾ ਪਹਿਲੀ ਵਾਰੀ ਕਿਸੇ ਨੇ ਇੰਨੇ ਪਿਆਰ ਨਾਲ ਮੇਰੇ ਕੋਲੋਂ ਕੁਝ ਮੰਗਿਆ, ਮੇਰਾ ਤੇ ਜੀ ਕਰਦਾ ਮੈਂ ਤੇਰੇ ਘਰ ਹੀ ਤੁਰ ਜਾਵਾਂ, ਇੱਥੇ ਤੇ ਬਹੁਤੇ ਵੱਟੇ ਮਾਰਨ ਵਾਲੇ ਹੀ ਆਉਂਦੇ ਨੇ ਮੈਨੂੰ, ਮੇਰਾ ਜੀ ਕਰਦਾ ਤੇਰੇ ਘਰ ਚਲਾ ਜਾਵਾਂ, ਜਿੰਨੇ ਮਰਜ਼ੀ ਅੰਬ ਰੋਜ਼ ਛਕਿਆ ਕਰ। ਤੇ ਉਹ ਸਾਡੀ ਸੋਚ ਵਾਲਾ ਕਹਿਣ ਲੱਗਾ ਨਹੀਂ ਮੇਰੇ ਘਰ ਇੰਨਾ ਥਾਂ ਕੋਈ ਨਹੀਂ ਤੇਰੇ ਲਈ, ਤੂੰ ਇੱਥੇ ਹੀ ਠੀਕ ਹੈ, ਮੈਨੂੰ ਤੇ ਚਾਰ ਪੰਜ ਅੰਬ ਚਾਹੀਦੇ ਨੇ, ਦੇਣੇ ਤੇ ਦੇਣੇ ਤੇ ਮੈਂ ਚੱਲਾਂ। ਅਸੀਂ ਵੀ ਇਸ ਤਰ੍ਹਾਂ ਹੀ ਕਰਨੇ ਆ ਕਿ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ, ਸੇਵਾ ਥੋੜੀ ਮੰਗਣ ਬਹੁਤਾ। ਔਰ ਮਨੁੱਖ ਕੇਵਲ ਪਦਾਰਥ ਮੰਗਦਾ ਪ੍ਰਭੂ ਨੂੰ ਨਹੀਂ ਮੰਗਦਾ। ਅਸੀਂ ਮਾਇਆ ਨਾਲ ਜੁੜੇ ਹਾਂ ਮਾਲਕ ਨਾਲ ਨਹੀਂ ਜੁੜੇ। ਇਹ ਮਾਇਆ ਦਾ ਆਪਣਾ ਪ੍ਰਭਾਵ ਹੈ ਔਰ ਇਸ ਨੇ ਸੰਸਾਰ ਨੂੰ ਨਿਰੰਕਾਰ ਨਾਲੋਂ ਤੋੜ ਕੇ ਰੱਖਿਆ ਹੋਇਆ। ਇਹ ਪਾਤਸ਼ਾਹ ਜੀ ਕਹਿੰਦੇ ਨੇ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ। ਕਹਿੰਦੇ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਰੰਗੇ ਜਾਂਦੇ ਨੇ, ਕਹਿੰਦੇ ਨੇ ਉਹ ਫਿਰ ਸੰਤਾਪ ਭੋਗਦੇ ਨੇ, ਉਹ ਕਲੇਸ਼ ਭੋਗਦੇ ਨੇ। ਕਿਉਂਕਿ ਮਾਇਆ ਜਿਹੜੀ ਇਹ ਕਦੇ ਕਿਸੇ ਦੀ ਨਹੀਂ ਹੁੰਦੀ। ਖਸਮ ਮਰੇ ਤੋ ਨਾਰ ਨਾ ਰੋਵੇ, ਨਾਰ ਕਹਿੰਦੇ ਨੇ ਮਾਇਆ ਨੂੰ। ਮਾਇਆ ਦਾ ਮਾਲਕ ਮਰ ਵੀ ਜਾਏ ਤੇ ਉਹਦਾ ਮਾਲਕ ਹੋਰ ਬਣ ਜਾਂਦਾ। ਖਸਮ ਮਰੇ ਤੋ ਨਾਰ ਨਾ ਰੋਵੇ, ਉਸ ਰਖਵਾਰਾ ਔਰੋ ਹੋਵੇ, ਉਹਦਾ ਮਾਲਕ ਉਸੇ ਵੇਲੇ ਹੀ ਕੋਈ ਹੋਰ ਬਣ ਜਾਂਦਾ। ਪਰ ਮਾਇਆ ਜਿਹੜੀ ਇਹ ਦੁਖੀ ਨਹੀਂ ਹੁੰਦੀ। ਮਨਮੁਖ ਕੋ ਦੁੱਖ ਦੇਤ ਹੈ ਆਵਤੀ ਜਾਵਤੀ ਮਾਇਆ। ਕਹਿੰਦੇ ਨੇ ਇਹ ਆਉਂਦੀ ਜਾਂਦੀ ਮਨਮੁਖ ਬੰਦੇ ਨੂੰ ਦੁਖੀ ਕਰਦੀ ਏ, ਪਰ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਨਾ, ਉਹ ਮਾਇਆ ਦੇ ਪਿੱਛੇ ਨਹੀਂ ਫਿਰ ਦੌੜਦੇ, ਮਾਇਆ ਉਹਨਾਂ ਦੇ ਪਿੱਛੇ ਦੌੜਦੀ। ਗੁਰਬਾਣੀ ਕਹਿ ਰਹੀ ਏ ਕਿ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਣੀ ਲਾਗੈ ਤਾਂ ਮਹਿਲ ਪਾਵੇ। ਗੁਰੂ ਸਵਾਰਿਓ ਜਿਹੜੇ ਰੱਬ ਦੇ ਪਿਆਰਿਆਂ ਦੀ ਚਰਨ ਵਿੱਚ ਆ ਜਾਂਦੇ ਨੇ, ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਜਪਤ ਸੋ ਜਨ ਉਧਰੈ ਜਿਸੇ ਉਧਾਰੋ ਆਪ। ਕਹਿੰਦੇ ਨੇ ਉਧਰੇ ਦਾ ਅਰਥ ਹੁੰਦਾ ਬਚ ਜਾਣਾ, ਬਚ ਜਾਣਾ। ਉਹ ਬਚਦੇ ਨੇ ਜਿਹੜੇ ਨਾਮ ਨਾਲ ਜੁੜੇ ਰਹਿੰਦੇ ਨੇ। ਆਪਾਂ ਵੇਖਦੇ ਹਾਂ ਕਿ ਚੱਕੀ ਜਦੋਂ ਚੱਲਦੀ ਏ ਤੇ ਏਡੇ ਏਡੇ ਭਾਰੀ ਪੁੜ ਦਾਣਿਆਂ ਦਾ ਮਲੀਆ ਮੇਟ ਕਰਕੇ ਰੱਖ ਦਿੰਦੇ ਨੇ। ਕਿਸੇ ਦਾਣੇ ਦੇ ਵੀ ਬਚਣ ਦੀ ਕੋਈ ਆਸ ਉਮੀਦ ਨਹੀਂ ਹੁੰਦੀ। ਪਰ ਕਮਾਲ ਦੀ ਗੱਲ ਹੈ ਜਦੋਂ ਪੁੜ ਚੁੱਕ ਕੇ ਵੇਖੀਏ ਨਾ ਤੇ ਕੁਝ ਦਾਣੇ ਅਜੇ ਵੀ ਬਚੇ ਹੁੰਦੇ। ਉਹ ਕਿਹੜੇ ਦਾਣੇ ਨੇ ਜਿਹੜੇ ਬਚਦੇ ਨੇ ਜਿਹੜੇ ਧੁਰੇ ਦੇ ਨਾਲ ਲੱਗੇ ਰਹਿ ਜਾਂਦੇ ਨੇ, ਉਹ ਬਚ ਜਾਂਦੇ ਨੇ, ਬਾਕੀ ਸਾਰੇ ਦਾਣੇ ਜਿਹੜੇ ਨੇ ਉਹ ਪੀਸੇ ਜਾਂਦੇ ਨੇ। ਇਹ ਮਾਇਆ ਦੀ ਵੀ ਐਸੀ ਚੱਕੀ ਚੱਲ ਰਹੀ ਹੈ। ਜਿਹਦੇ ਵਿੱਚ ਸਾਰਾ ਸੰਸਾਰ ਜਿਹੜਾ ਨਾ ਉਹ ਪੀਸਿਆ ਜਾ ਰਿਹਾ। ਪਰ ਮਨਮੁਖ ਖਾਧੇ ਗੁਰਮੁਖ ਉਭਰੇ, ਉਹ ਬਚ ਜਾਂਦੇ ਨੇ ਜਿਨ ਸੱਚ ਨਾਮ ਚਿੱਤ ਲਾਇਆ। ਜਿਨ੍ਹਾਂ ਨੇ ਨਾਮ ਦੇ ਨਾਲ ਆਪਣਾ ਚਿੱਤ ਜੋੜ ਕੇ ਰੱਖਿਆ ਨਾ ਜੀ, ਉਹ ਇਹਦੇ ਪ੍ਰਭਾਵ ਤੋਂ ਬਚਦੇ ਨੇ। ਬਾਕੀ ਸਾਰਾ ਸੰਸਾਰ ਇਹਦੀ ਗ੍ਰਿਫਤ ਵਿੱਚ ਹੈ। ਇੱਕ ਨਾਮ ਦੀ ਟੇਕ, ਨਾਮ ਦਾ ਆਸਰਾ ਲੈ ਕੇ ਉਹ ਬਚ ਜਾਂਦੇ ਨੇ। ਇੱਕ ਵਾਰੀ ਕਹਿੰਦੇ ਨੇ ਕਿ ਭਗਤ ਰਵਿਦਾਸ ਜੀ ਦੇ ਕੋਲ ਵੀ ਕੋਈ ਬੰਦਾ ਪਾਰਸ ਦੇ ਗਿਆ, ਪਾਰਸ ਤੇ ਕਹਿਣ ਲੱਗੇ ਕੋਈ ਫਕੀਰ ਸੀ ਸਾਧੂ, ਉਹ ਪਾਰਸ ਦੇ ਗਿਆ ਤੇ ਉਸ ਨੇ ਕਿਹਾ ਜੀ ਵੀ ਇਹਦੇ ਨਾਲ ਜੇ ਲੋਹਿਆ ਵੀ ਛੂ ਜਾਏ ਤੇ ਉਹ ਸੋਨੇ ਚ ਕਨਵਰਟ ਹੋ ਜਾਂਦਾ। ਉਹਨੇ ਕਿਹਾ ਠੀਕ ਹੈ। ਕਹਿਣ ਲੱਗੇ ਕਿ ਇੱਥੇ ਰੱਖ ਲਓ। ਉਹਨਾਂ ਕਿਹਾ ਉੱਤੇ ਛੱਤ ਛੱਪਰ ਦੇ ਵਿੱਚ ਟੰਗ ਦੇ। ਉਹ ਸਾਲ ਕੁ ਬਾਅਦ ਜਦੋਂ ਆਇਆ ਨਾ ਤੇ ਉਹਨੇ ਪੁੱਛਿਆ, ਕਹਿਣ ਲੱਗੇ ਵੀ ਜਿਹੜਾ ਤੁਹਾਨੂੰ ਪਾਰਸ ਦਿੱਤਾ ਸੀ, ਉਹ ਕਹਿਣ ਲੱਗਾ ਜਿੱਥੇ ਰੱਖ ਗਿਆ ਉੱਥੇ ਹੀ ਹੋਣਾ, ਮੈਂ ਤਾਂ ਨਹੀਂ ਮੁੜ ਕੇ ਵੇਖਿਆ। ਬੜਾ ਹੈਰਾਨ ਹੋਇਆ, ਕਹਿੰਦੇ ਹੱਦ ਹੋ ਗਈ, ਮੈਂ ਤੇ ਸੋਚਿਆ ਸੀ ਕਿ ਤੁਹਾਡੇ ਮਹਿਲ ਮਾੜੀਆਂ ਬਣੇ ਹੋਣਗੇ ਦੁਬਾਰਾ ਮੇਰੇ ਆਉਂਦਿਆਂ ਨੂੰ, ਪਰ ਤੁਸੀਂ ਉਹ ਜਿਹੜਾ ਪਾਰਸ ਹੈ ਉਹਦੇ ਤੋਂ ਕੋਈ ਫਾਇਦਾ ਹੀ ਨਹੀਂ ਲਿਆ, ਫੈਜ਼ੀਆਬ ਹੀ ਨਹੀਂ ਹੋਏ, ਤੁਸੀਂ ਉੱਥੇ ਹੀ ਰੱਖਿਆ ਹੋਇਆ ਔਰ ਉਸੇ ਗਰੀਬੀ ਦੀ ਹਾਲਤ ਵਿੱਚ ਜੀਵਨ ਕੱਟ ਰਹੇ ਹੋ। ਉਹ ਕਹਿਣ ਲੱਗੇ ਪਿਆਰਿਆ, ਜਿਸ ਹਾਲਤ ਵਿੱਚ ਮੈਨੂੰ ਮਾਲਕ ਨੇ ਰੱਖਿਆ ਮੈਂ ਉਹਦੇ ਵਿੱਚ ਹੀ ਪ੍ਰਸੰਨ ਹਾਂ, ਔਰ ਇਹ ਮਾਇਆ ਜਿਹੜੀ ਹੈ ਨਾ ਇਹ ਸੰਸਾਰ ਨੂੰ ਡੰਗਦੀ ਹੈ। ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਇਹਦਾ ਵਸਾਹ ਨਹੀਂ ਖਾਂਦੇ ਔਰ ਇਹਦੀ ਗ੍ਰਿਫਤ ਵਿੱਚ ਨਹੀਂ ਆਉਂਦੇ, ਔਰ ਸੰਸਾਰੀ ਬੰਦਾ ਜਿਹੜਾ ਉਹ ਇਹਦੀ ਗ੍ਰਿਫਤ ਵਿੱਚ ਛੇਤੀ ਆ ਜਾਂਦਾ। ਭਗਤ ਰਵਿਦਾਸ ਜੀ ਨੇ ਉਹਦੇ ਵੱਲ ਵੇਖਿਆ ਵੀ ਨਹੀਂ ਔਰ ਉਸੇ ਤਰ੍ਹਾਂ ਹੀ ਜਿੱਥੇ ਉਹਨੇ ਰੱਖਿਆ ਸੀ ਉੱਥੋਂ ਲੈ ਗਿਆ। ਤੋ ਮੇਰੇ ਕਹਿਣ ਤੋਂ ਭਾਵ ਕਿ ਜਿਨ੍ਹਾਂ ਤੇ ਨਾਮ ਦਾ ਰੰਗ ਚੜ ਜਾਂਦਾ ਉਹ ਫਿਰ ਮਾਇਆ ਦਾ ਰੰਗ ਉਹਨਾਂ ਤੇ ਨਹੀਂ ਚੜਦਾ। ਤੇ ਗੁਰੂ ਸਵਾਰਿਓ ਜਿਹੜੇ ਮਾਇਆ ਦੇ ਰੰਗ ਵਿੱਚ ਰੰਗੇ ਹੁੰਦੇ ਨੇ ਉਹ ਨਾਮ ਤੋਂ ਬੜੇ ਦੂਰ ਚਲੇ ਜਾਂਦੇ ਨੇ, ਉਹ ਨਾਮ ਨਾਲੋਂ ਟੁੱਟ ਜਾਂਦੇ ਨੇ। ਕਹਿੰਦੇ ਨੇ ਨਾਮ ਜਪਤ ਸੋ ਜਨ ਉਧਰੈ, ਜਿਹੜਾ ਨਾਮ ਜਪਦਾ ਨਾਮ ਨਾਲ ਜੁੜ ਗਿਆ ਉਹ ਹੀ ਬਚ ਸਕਦਾ, ਉਹਦਾ ਪਾਰ ਉਤਾਰਾ ਹੁੰਦਾ। ਪਰ ਨਾਲ ਇੱਕ ਗੱਲ ਹੋਰ ਵੀ ਕਹਿ ਦਿੱਤੀ, ਜਿਸੇ ਉਧਾਰੋ ਆਪ, ਇਹ ਪਰਮਾਤਮਾ ਜਿਹਦੇ ਤੇ ਤੁਸੀਂ ਕਿਰਪਾ ਕਰੋ ਉਹ ਹੀ ਨਾਮ ਵੀ ਜਪ ਸਕਦਾ ਜੇ ਦੂਜਾ ਨਹੀਂ ਜੇ ਜਪ ਸਕਦਾ, ਜਿਹਦੇ ਤੇ ਉਹ ਮਾਲਕ ਦੀ ਕਿਰਪਾ ਹੋ ਜਾਏ ਨਾ। ਨਹੀਂ ਤੇ ਮੈਂ ਵੇਖਿਆ ਕਈ ਲੋਕ ਐਸੇ ਨੇ ਕਿ ਸਾਰੀ ਜ਼ਿੰਦਗੀ ਉਹਨਾਂ ਦੇ ਮੂੰਹ ਚ ਵਾਹਿਗੁਰੂ ਨਹੀਂ ਨਿਕਲਦਾ, ਜੀਵਨ ਭਰ ਨਹੀਂ ਨਿਕਲਦਾ। ਔਰ ਮੈਂ ਇਹ ਵੀ ਵੇਖਿਆ ਕਿ ਆਖਰੀ ਸਮੇਂ ਵੀ ਜੇ ਕੋਈ ਉਹਨਾਂ ਨੂੰ ਆਖੇ ਨਾ ਕਿ ਵਾਹਿਗੁਰੂ ਜਪ ਲਓ, ਤੇ ਜਿਹਨੇ ਜੀਵਨ ਭਰ ਨਹੀਂ ਵਾਹਿਗੁਰੂ ਆਖਿਆ ਆਖਰੀ ਸਮੇਂ ਵੀ ਉਹਦੇ ਮੂੰਹੋਂ ਵਾਹਿਗੁਰੂ ਨਹੀਂ ਜੀ ਨਿਕਲਦਾ। ਇਹ ਉਹਦੀ ਕਿਰਪਾ ਹੋਵੇ ਤੇ ਤਾਂ ਹੀ ਜਪਿਆ ਜਾ ਸਕਦਾ, ਉਹਦੀ ਕਿਰਪਾ ਤੋਂ ਬਗੈਰ ਨਹੀਂ। 12 ਮਾਹ ਵਿੱਚ ਆਪਾਂ ਪੜ੍ਹਨੇ ਆ ਕਿ ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰਵਾਨ। ਲੀਆ ਤੋਂ ਭਾਵ ਹੁੰਦਾ ਯਤਨ। ਜੇ ਬੰਦਾ ਆਪਣੇ ਯਤਨਾਂ ਦੇ ਨਾਲ ਪਰਮਾਤਮਾ ਨੂੰ ਮਿਲ ਸਕਦਾ ਹੋਵੇ ਤੇ ਫਿਰ ਵਿਛੜ ਕੇ ਦੁਖੀ ਕਿਉਂ ਹੋਵੇ। ਨਹੀਂ, ਇਹ ਉਹਦੀ ਕਿਰਪਾ ਦੁਆਰਾ ਹੀ ਮਿਲਿਆ ਜਾ ਸਕਦਾ। ਇਸੇ ਕਰਕੇ 12 ਮਾਹ ਦੇ ਆਰੰਭ ਵਿੱਚ ਪਾਤਸ਼ਾਹ ਜੀ ਇਹੀ ਬਖਸ਼ਿਸ਼ ਕਰਦੇ ਨੇ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਹਿੰਦੇ ਨੇ ਆਪਣੇ ਕਰਮਾਂ ਕਰਕੇ ਤੇ ਪਰਮਾਤਮਾ ਅਸੀਂ ਵਿਛੜ ਗਏ, ਤੇਰੇ ਨਾਲੋਂ ਦੂਰ ਚਲੇ ਗਏ ਹਾਂ ਆਪਣੇ ਕਰਮਾਂ ਦਾ ਸਦਕਾ, ਪਰ ਤੇਰੀ ਕਿਰਪਾ ਤੋਂ ਬਗੈਰ ਮਿਲਿਆ ਨਹੀਂ ਜਾ ਸਕਦਾ। ਤੇਰੀ ਕਿਰਪਾ ਤੋਂ ਬਗੈਰ ਕੋਈ ਬੰਦਾ ਜੇ ਸੇਵਾ ਕਰਦਾ, ਮੰਨ ਲਓ ਕੋਈ ਭਾਂਡੇ ਮਾਂਜਦਾ, ਮੁਬਾਰਕ ਹੈ, ਭਾਂਡੇ ਮਾਂਜਣੇ ਮਾੜੀ ਗੱਲ ਨਹੀਂ, ਮਾਂਜਣੇ ਚਾਹੀਦੇ ਨੇ। ਪਰ ਇਹ ਮਤ ਸਮਝੀਏ ਕਿ ਜੇ ਭਾਂਡੇ ਮਾਂਜਣ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਇਹਦਾ ਮਤਲਬ ਫਿਰ ਉਹਦਾ ਮੁੱਲ ਹੋ ਗਿਆ ਕਿ ਇੰਨੇ ਦਿਨ ਭਾਂਡੇ ਮਾਂਜ ਲਓ ਤੇ ਪਰਮਾਤਮਾ ਮਿਲ ਜਾਂਦਾ, ਮੈਂ ਇੰਨੇ ਦਿਨ ਪਾਠ ਕਰ ਲਵਾਂ ਤੇ ਮੈਨੂੰ ਪਰਮਾਤਮਾ ਮਿਲ ਜਾਏਗਾ, ਉਹਦੀ ਕੀਮਤ ਹੋ ਗਈ। ਪਰ ਉਹ ਅਮੁੱਲਕ ਹੈ, ਔਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਔਰ ਇੱਥੋਂ ਤੱਕ ਵੀ ਪਾਤਸ਼ਾਹ ਜੀ ਦਾ ਬਚਨ ਆਉਂਦਾ, ਸਾਹਿਬ ਕਹਿੰਦੇ ਨੇ ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਕਹਿੰਦੇ ਨੇ ਕਿ ਉਹ ਅਚਿੰਤ ਆਪ ਹੀ ਕਿਰਪਾ ਕਰਕੇ ਪਰਮਾਤਮਾ ਮਿਲਦਾ, ਘਾਲ ਨਾਲ ਨਹੀਂ, ਸੇਵ ਨਾਲ ਨਹੀਂ। ਇਹ ਉਹਦੀ ਬਖਸ਼ਿਸ਼ ਦੇ ਪਾਤਰ ਬਣਨਾ ਪੈਂਦਾ, ਇੱਕ ਅਰਦਾਸ ਬੇਨਤੀ ਉਹਦੇ ਚਰਨਾਂ ਵਿੱਚ ਕਰਨੀ ਪੈਂਦੀ ਹੈ ਕਿ ਪਾਤਸ਼ਾਹ ਕਰ ਕਿਰਪਾ, ਮਿਲੋ ਰਾਮ, ਤੇਰੀ ਕਿਰਪਾ ਤੋਂ ਬਗੈਰ ਨਹੀਂ ਮਿਲਿਆ ਜਾ ਸਕਦਾ, ਇਹ ਤੁਸੀਂ ਬਖਸ਼ਿਸ਼ ਕਰੋ, ਤੁਸੀਂ ਰਹਿਮਤ ਕਰੋ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸੇ ਉਧਾਰੋ ਆਪ, ਜਿਹਨੂੰ ਤੁਸੀਂ ਉਭਾਰਨਾ ਹੋਵੇ, ਜਿਹਦਾ ਤੁਸੀਂ ਪਾਰ ਉਤਾਰਾ ਕਰਨਾ ਹੋਵੇ, ਉਹ ਨਾਮ ਦੇ ਨਾਲ ਜੁੜ ਜਾਂਦਾ। ਤੇ ਸਾਹਿਬ ਕਹਿੰਦੇ ਨੇ ਬਿਨਸ ਜਾਏ ਪੈ ਭਰਮਾ। ਕਹਿੰਦੇ ਨੇ ਕਿ ਜਿਹੜਾ ਬੰਦਾ ਹਮੇਸ਼ਾ ਭੈ ਵਿੱਚ ਰਹਿੰਦਾ, ਭਰਮਾ ਵਿੱਚ ਪਿਆ ਰਹਿੰਦਾ, ਔਰ ਭੈ ਵਿੱਚ ਰਹਿ ਕੇ, ਭੈ ਕਦੋਂ ਹੁੰਦਾ ਜਦੋਂ ਅਗਿਆਨ ਹੋਵੇ ਕੋਲ, ਅਗਿਆਨ ਵਸ ਹੋ ਕੇ ਬੰਦਾ ਭਰਮਾ ਵਿੱਚ ਪੈਂਦਾ, ਅਗਿਆਨੀ ਬੰਦਾ ਹੀ ਭੈ ਵਿੱਚ ਪੈਂਦਾ। ਔਰ ਗੁਰੂ ਸਵਾਰਿਓ, ਜਿਸ ਬੰਦੇ ਦੇ ਅੰਦਰ ਗਿਆਨ ਪੈਦਾ ਹੋ ਗਿਆ, ਜਿਹਦਾ ਅੰਦਰ ਪ੍ਰਕਾਸ਼ਮਾਨ ਹੋ ਗਿਆ, ਜਿਹਦੇ ਅੰਦਰ ਨਾਮ ਦੀ ਜੋਤ ਜਗ ਗਈ ਹੈ ਨਾ, ਉਸ ਬੰਦੇ ਦੇ ਅੰਦਰੋਂ ਭੈ ਮਿਟ ਜਾਂਦਾ। ਨਿਰਭਉ ਜਪੈ ਸਕਲ ਭਉ ਮਿਟੈ, ਸਾਰੇ ਹੀ ਭਉ ਉਹਦੇ ਮਿਟ ਜਾਂਦੇ ਨੇ ਜਿਹੜਾ ਨਿਰਭੈ ਦੇ ਨਾਲ ਜੁੜ ਜਾਂਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਸਾਰੇ ਅੰਦਰ ਦੇ ਭਰਮ ਜਿਹੜੇ ਨੇ ਉਹ ਮਿਟ ਜਾਂਦੇ ਨੇ। ਬਿਨਸ ਜਾਏ ਮੋਹ ਪੈ ਭਰਮਾ, ਨਾਨਕ ਸੰਤ ਪ੍ਰਤਾਪ। ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ, ਗੁਰੂ ਦੀ ਕਿਰਪਾ ਦੇ ਨਾਲ ਅੰਦਰ ਦਾ ਭਰਮ, ਅੰਦਰ ਦਾ ਭੈ ਜਿਹੜਾ ਉਹ ਮਿਟ ਜਾਂਦਾ, ਔਰ ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਏ। ਫਿਰ ਸਦੀਵੀ ਸੁੱਖ ਦੀ ਪ੍ਰਾਪਤੀ ਹੁੰਦੀ ਏ। ਫਿਰ ਕਿੱਥੋਂ ਕੁ ਤੱਕ ਦਾ ਸੁੱਖ ਮਿਲਦਾ? ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਏ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਵਾਏ, ਭਾਵੇਂ ਦਾਸ ਨੂੰ ਤੇ ਆਪ ਮੰਜੀ ਸਾਹਿਬ ਤੋਂ, ਬੰਗਲਾ ਸਾਹਿਬ, ਹੋਰ ਬਹੁਤ ਸਾਰੇ ਚੈਨਲਾਂ ਤੋਂ ਸਰਵਣ ਕਰਦੇ ਹੋ, ਪਰ ਮੇਰਾ ਸੁਭਾਗ ਹੈ ਕਿ ਆਪ ਗੁਰੂ ਸਵਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਜੋ ਮੈਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ, ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।